श्री नानक सुख सिंध को हाथ जोर प्रणाम। जिस करुणा ते वड अगी पावह गत बिसराम। श्री नानक पद पंकज बंदन सिमरों अंगद दोख निकंदन। अमरदास गुर हृदय त्यावो श्री गुर रामदास गुण गावो। श्री अर्जन बिघ्नन के नासक श्री हर गोबिंद शुभ सुमत प्रकाशक। श्री हर राय नमो कर जोरी गुर हर कृष्ण मनाए बहोरी। श्री तेग बहादुर परम कृपाला श्री गुरु गोबिंद सिंह बिसाला। तरों तरा पर पुन पुन सीसा बंदों बार बार जगदीसा। जिस मह अमृत ज्ञान है माणिक भगत वैराग। गुरु ग्रंथ साहिब उदद बंदों कर अनुराग। श्री गुर शब्द कमाए जिन जीते पंच विकार। तिन संतन कौ बंदना सिर चरणन पर तार। एक ओंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए।
सतनाम श्री वाहे गुरु साहिब जी। दोहरा बालक प्रतपाल्यो हो तो अपन गिलोरा जान। उतरे ताहें निकेत मह शील कृपाल महान। बालक प्रतपाल्यो हो तो
वाहिगुरु जी का खालसा वाहिगुरु जी की फतेह। करुणा निदान गरीब निवाज पतित पावन भगत वच्छल अंतरजामी चौर छत्र तखत दे मालक अकाल पुरख वाहिगुरु साहिब जी दे सरगुण सरूप दसां पातशाहियां दे आत्मिक जोत सरूप प्रतख गुरता गद्दी उपर सुभाए मान। धन धन साहिब श्री गुरु ग्रंथ साहिब जी महाराज दी पावन पवित्र हजूरी विखे आप संगतां सज के सतसंगत करन दा लाहे प्राप्त कर रहे हो। कलयुग मह कीर्तन प्रधाना गुरमुख जपिए लाए ध्याना। जिस कीर्तन नूं महाराज सचे पातशाह जी ने कलयुग दे विच प्रधान कहा जिस द्वारा महाराज सचे पातशाह जी दी संगत करदिया होया ਪਰਮੇਸ਼ਰ ਦੇ ਚਰਨਾਂ ਨਾਲ ਧਿਆਨ ਲਗਾ ਕੇ ਸਿਮਰਨ ਕਰਨਾ ਪ੍ਰਾਪਤ ਹੁੰਦਾ। ਭਾਵਨਾ ਦੇ ਸਹਿਤ ਨਾਮ ਜਪਣ ਦੀ ਬਖਸ਼ਿਸ਼, ਗੁਰਬਾਣੀ ਦਾ ਰਸਪਿੰਨਾ ਅੰਮ੍ਰਿਤ ਮਨੋਹਰ ਸ਼ਬਦ ਕੀਰਤਨ ਸੁਣ ਕੇ ਪ੍ਰਾਪਤ ਹੁੰਦੀ ਹੈ। ਲੋਕ ਪ੍ਰਲੋਕ ਵਿੱਚ ਕੰਮ ਆਉਣ ਵਾਲਾ ਜੋ ਕੀਰਤਨ ਹੈ, ਐਸਾ ਕੀਰਤਨ ਕਰ ਮਨ ਮੇਰੇ, ਇਹਾ ਊਹਾ ਜੋ ਕਾਮ ਤੇਰੇ। ਐਸਾ ਵਡਮੁੱਲਾ ਕੀਰਤਨ ਪਰਮੇਸ਼ਰ ਦਾ ਆਪ ਜੀ ਨੇ ਬਾਣੀ ਦੇ ਰੂਪ ਵਿੱਚ, ਕੀਰਤਨ ਰੂਪ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ। ਆਓ ਹੁਣ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਪਿੱਛੇ ਸਰਵਣ ਕਰਾਏ ਜਾ ਰਹੇ ਸਨ, ਧੰਨ ਧੰਨ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮੌਕੇ ਦੇ ਔਰੰਗਜ਼ੇਬ ਜ਼ਾਲਮ ਬਾਦਸ਼ਾਹ ਦੇ ਸੱਦੇ 'ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਹਿੰਦੂ ਧਰਮ ਦੀ ਸਹਾਇਤਾ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਵਿਚਰਦੇ ਹੋਏ ਸੈਫਾਬਾਦ ਵਿਖੇ ਪਹੁੰਚੇ, ਪਟਿਆਲਾ ਸ਼ਹਿਰ ਵਿਖੇ, ਜਿੱਥੇ ਕਿ ਉਦੋਂ ਕਵੀ ਜੀ ਨੇ ਦੱਸਿਆ ਕਿ ਪਟਿਆਲਾ ਨਗਰ ਨਹੀਂ ਸੀ ਵਸਿਆ ਹੋਇਆ, ਸੈਫਾਬਾਦ ਨਗਰ ਸੀ। ਸੈਫਦੀਨ ਮੁਸਲਮਾਨ ਗੁਰੂ ਘਰ ਦੇ ਸ਼ਰਧਾਲੂ ਵੱਲੋਂ ਵਸਾਇਆ ਹੋਇਆ। ਜਿਵੇਂ ਅਨਿੰਨ ਸਿੱਖਾਂ ਦੇ ਹਿਰਦੇ ਦੇ ਵਿੱਚ ਮਹਾਰਾਜ ਸਾਹਿਬ ਪ੍ਰਤੀ ਸ਼ਰਧਾ ਭਾਵਨਾ ਹੁੰਦੀ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੀ, ਬਹੁਤੇ ਪਿਆਰੇ ਸਿੱਖ ਜਿਵੇਂ ਭਾਵਨਾ ਕਰਦੇ ਦਰਸ਼ਨਾਂ ਦੀ, ਤਿਵੇਂ ਸੈਫਦੀਨ ਨੇ ਆਪਣੇ ਮਨ ਵਿੱਚ ਸ਼ਰਧਾ ਕੀਤੀ ਸੀ ਕਿ ਕਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਸੰਗਤ ਪ੍ਰਾਪਤ ਹੋਵੇ ਮੈਨੂੰ। ਘਰ ਦੇ ਵਿਹਾਰਾਂ ਵਿੱਚੋਂ ਵਿਹਲ ਨਹੀਂ ਸੀ ਮਿਲਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸਦੇ ਵਸਾਏ ਹੋਏ ਨਗਰ ਸੈਫਾਬਾਦ ਵਿਖੇ ਪਹੁੰਚੇ। ਸੈਫਦੀਨ ਦੀ ਭਾਵਨਾ ਦੇ ਅਨੁਸਾਰ ਮਹਾਰਾਜ ਸੱਚੇ ਪਾਤਸ਼ਾਹ 4 ਕੁ ਮਹੀਨੇ ਦੇ ਸਮੇਂ ਤੱਕ ਚੌਮਾਸਾ ਕੱਟਣ ਵਾਸਤੇ ਉੱਥੇ ਸਤਿਗੁਰੂ ਸਾਹਿਬ ਜੀ ਠਹਿਰੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕਾਫੀ ਸਮਾਂ ਉੱਥੇ ਜੋ 4 ਕੁ ਮਹੀਨਿਆਂ ਦਾ ਬਿਤਾਇਆ, ਬੜੇ ਆਨੰਦ ਸਹਿਤ। ਉੱਥੇ ਹੀ ਇੱਕ ਪਠਾਣ ਮਿਲਣ ਵਾਸਤੇ ਆਇਆ ਸੀ ਜੋ ਸੈਫਦੀਨ ਦਾ ਮਿੱਤਰ ਸੀ, ਸਮਾਣੇ ਦੇ ਰਹਿਣ ਵਾਲਾ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਸਮਾਣੇ ਨਗਰ ਵਿਖੇ ਅੱਗੇ ਪਹੁੰਚੇ ਆ ਤਾਂ ਜੋ ਸੈਫਦੀਨ ਦੇ ਮਿੱਤਰ ਪਠਾਣ ਨੇ, ਸਮਾਣੇ ਦੇ ਨੇ, ਪਤਾ ਕੀਤਾ ਕਿ ਕੌਣ ਆਏ ਹਨ। ਸਿੱਖਾਂ ਨੇ ਦੱਸਿਆ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ, ਕੁਝ ਆਦਮੀਆਂ ਨੂੰ ਆਪਣੇ ਨਾਲ ਲੈ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗਿਆ ਉਹ ਪਠਾਣ ਸਮਾਣੇ ਨਗਰ ਦਾ। ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ, ਬਹੁਤ ਹੀ ਸੁੰਦਰ ਗੜੀ ਕਿਲੇ ਦੇ ਰੂਪ ਵਿੱਚ ਤਿਆਰ ਕੀਤੀ ਹੋਈ ਹੈ, ਉਸ ਵਿੱਚ ਆਪ ਜੀ ਕਿਰਪਾ ਕਰਕੇ ਨਿਵਾਸ ਕਰੋ। ਸਤਿਗੁਰੂ ਜੀ ਨੇ ਕਿਹਾ ਕਿ ਜਿਵੇਂ ਤੇਰੇ ਘਰ ਵਿੱਚ ਹਾਂ, ਸਮਝ ਲੈ ਕਿ ਇੱਥੇ ਵੀ ਤੇਰੇ ਘਰ ਵਾਂਗ ਹੀ ਆ। ਜੇ ਤੂੰ ਕਹਿ ਦਿੱਤਾ ਤਾਂ ਤੇਰੀ ਭਾਵਨਾ ਜਾਣ ਲੈ ਕੇ ਪੂਰੀ ਹੋ ਗਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਵਿਦਾ ਹੋ ਕੇ ਆਪਣੇ ਘਰ ਵੱਲ ਨੂੰ ਗਿਆ। ਸ਼ਾਮ ਦਾ ਸਮਾਂ ਹੋਣ 'ਤੇ ਬਾਜ਼ਾਰ ਵਿੱਚ ਗਿਆ ਆ ਤਾਂ ਉੱਥੇ ਔਰੰਗਜ਼ੇਬ ਵੱਲੋਂ ਭੇਜੇ ਹੋਏ ਬਾਦਸ਼ਾਹੀ ਜੋ ਘੋੜ ਸਵਾਰ ਸ਼ਸਤਰਧਾਰੀ ਸਿਪਾਹੀ ਨੇ ਉਹ ਮਿਲੇ ਹੈ। ਉਹਨਾਂ ਤੋਂ ਪਤਾ ਲੱਗਿਆ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਭਾਲ ਕਰ ਰਹੇ ਹਾਂ। ਗੁਰੂ ਘਰ ਦਾ ਸ਼ਰਧਾਲੂ ਪਠਾਣ ਉਸੇ ਵੇਲੇ ਸੁਣ ਕੇ ਸਤਿਗੁਰਾਂ ਪਾਸ ਪਹੁੰਚਿਆ। ਜਾ ਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਭਾਲਦੇ ਫਿਰਦੇ ਆ, ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਆਪ ਮੇਰੀ ਗੜੀ ਵਿੱਚ ਉਤਾਰਾ ਕਰੋ। ਸਤਿਗੁਰੂ ਜੀ ਨੇ ਕਿਹਾ ਇੱਥੇ ਠੀਕ ਹੈ, ਬਦੋ ਬਦੀ ਬਹੁਤ ਸ਼ਰਧਾ ਕੀਤੀ ਅਤੇ ਆਪ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਘੋੜਾ ਖੋਲ੍ਹਿਆ, ਬੇਨਤੀ ਕਰਕੇ ਸਤਿਗੁਰਾਂ ਨੂੰ ਘੋੜੇ 'ਤੇ ਸਵਾਰ ਕੀਤਾ, ਆਪਣੇ ਨਾਲ ਲੈ ਕੇ ਗੜੀ ਵਿੱਚ ਪਹੁੰਚਿਆ, ਗੜੀ ਦਾ ਦਰਵਾਜ਼ਾ ਬੰਦ ਕੀਤਾ, ਆਪਣੇ ਸਿਪਾਹੀਆਂ ਨੂੰ ਸਾਵਧਾਨਤਾ ਵਰਤਣ ਵਾਸਤੇ ਕਹਿ ਦਿੱਤਾ, ਕੋਈ ਵੀ ਆਵੇ ਸਤਿਗੁਰਾਂ ਬਾਰੇ ਦੱਸਣਾ ਨਹੀਂ, ਪਹਿਲਾਂ ਮੈਨੂੰ ਪੁੱਛਣਾ ਹੈ ਆਣ ਕੇ। ਸਾਧ ਸੰਗਤ ਭਾਵੇਂ ਪਤਾ ਹੀ ਹੈ ਉਸਨੂੰ ਕਿ ਸਤਿਗੁਰਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਭਾਲਦੇ ਫਿਰਦੇ ਆ, ਔਰੰਗਜ਼ੇਬ ਬਾਦਸ਼ਾਹ ਵੱਲੋਂ ਭੇਜੇ ਹੋਏ ਸਿਪਾਹੀ ਫੌਜਾਂ ਲੱਭਦੀਆਂ ਫਿਰਦੀਆਂ, ਪਰ ਭਾਵਨਾ ਸ਼ਰਧਾ ਇੰਨੀ ਹੈ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਤੀ ਕਿ ਇਹੋ ਜਿਹੇ ਵਿਖੜੇ ਸਮੇਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਘਰ ਵਿੱਚ ਨਿਵਾਸ ਦਿੱਤਾ। ਭਾਲਦੇ ਹੋਏ ਉਹ ਜੋ ਬਾਦਸ਼ਾਹੀ ਸਿਪਾਹੀ ਹੈ ਫੌਜੀ, ਜਿਸ ਸਥਾਨ 'ਤੇ ਮਹਾਰਾਜ ਸਾਹਿਬ ਨੇ ਪਹਿਲਾਂ ਡੇਰਾ ਕੀਤਾ ਹੋਇਆ ਸੀ ਕਿਸੇ ਵੱਲੋਂ ਦੱਸਣ 'ਤੇ ਉੱਥੇ ਪਹੁੰਚੇ। ਉੱਥੋਂ ਪਤਾ ਕੀਤਾ ਹੈ ਅਤੇ ਫਿਰ ਪਠਾਨ ਦੀ ਗੜੀ ਦੇ ਦਰਵਾਜ਼ੇ ਪਾਸ ਆ ਗਏ, ਆ ਦਰਵਾਜ਼ਾ ਖੜਕਾਇਆ, ਆਵਾਜ਼ ਦਿੱਤੀ ਕਿ ਪਠਾਨ। ਜਦੋਂ ਨੇੜੇ ਆਇਆ ਤਾਂ ਪੁੱਛਿਆ ਨਹੀਂ, ਇਹ ਕੇਵਲ ਕਹਿ ਦਿੱਤਾ ਕਿ ਤੇਰੇ ਘਰ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਵੇਸ਼ ਹੋਏ ਨੇ, ਅਸੀਂ ਲੈਣ ਵਾਸਤੇ ਆਏ ਹਾਂ। ਪਠਾਨ ਨੇ ਇਹਨਾਂ ਨੂੰ ਟਾਲਣ ਵਾਸਤੇ ਐਸਾ ਪੈਂਤੜਾ ਵਰਤਿਆ ਕਿ ਬਹੁਤ ਗੁੱਸੇ ਵਿੱਚ ਆ ਕੇ ਬੋਲਿਆ ਅੱਗੋਂ, ਕਹਿੰਦਾ ਕਿ ਮੈਂ ਮੁਸਲਮਾਨ ਹਾਂ, ਹਕੂਮਤ ਦੇ ਅਨੁਸਾਰ ਚੱਲਣ ਵਾਲਾ, ਅਤੇ ਜਿਹੜੇ ਹਿੰਦੂਆਂ ਦੇ ਗੁਰੂਆਂ ਨੂੰ ਔਰੰਗਜ਼ੇਬ ਭਾਲਦਾ ਫਿਰਦਾ, ਗ੍ਰਿਫਤਾਰ ਕਰਨਾ ਚਾਹੁੰਦਾ, ਉਹਨਾਂ ਨੂੰ ਭਲਾ ਮੈਂ ਆਪਣੇ ਘਰ ਵਿੱਚ ਕਿਵੇਂ ਨਿਵਾਸ ਦੇਣਾ ਸੀ? ਤੁਸੀਂ ਮੇਰੀ ਇੱਜ਼ਤ ਵਿੱਚ ਫਰਕ ਪਾਉਣ ਲੱਗੇ ਹੋ। ਜਿਹੜੇ ਆਸ ਪਾਸ ਦੇ ਸੰਬੰਧੀ ਆਪਣੇ ਲੋਕ ਹੈ ਪਠਾਨ ਲੋਕਾਂ ਵਿੱਚ, ਤੁਸੀਂ ਮੇਰੀ ਬੇਇੱਜ਼ਤੀ ਕਰਾਉਂਦੇ ਹੋ। ਜੇ ਅਗਾਂਹ ਵਾਸਤੇ ਬੋਲੇ ਨਾ ਅੱਗੇ ਤੋਂ ਗੱਲ ਕੀਤੀ ਤੁਸੀਂ ਇਹੋ ਜਿਹੀ, ਸਤਿਗੁਰਾਂ ਬਾਰੇ ਮੈਨੂੰ ਆਖਿਆ ਕਿ ਤੇਰੀ ਗੜੀ ਦੇ ਵਿੱਚ ਨਿਵਾਸ ਉਹਨਾਂ ਦਾ ਹੈ, ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਇਹ ਕਹਿ ਦਿੱਤਾ ਬੜੇ ਗੁੱਸੇ ਵਿੱਚ ਆ ਕੇ। ਉਹਨਾਂ ਨੇ ਜਾਣਿਆ ਕਿ ਇਹ ਖਰਾ ਹੈ, ਸੱਚਾ ਹੈ, ਤਾਂ ਹੀ ਇਹ ਗੁੱਸੇ ਵਿੱਚ ਬੋਲਦਾ, ਤਾਂ ਹੀ ਇਸ ਨੂੰ ਗੁੱਸਾ ਲੱਗਾ ਹੈ। ਇਸ ਤਰੀਕੇ ਨਾਲ ਉਹਨੇ ਟਾਲਿਆ ਹੈ ਬਾਦਸ਼ਾਹੀ ਸਿਪਾਹੀਆਂ ਨੂੰ। ਉਸੇ ਵਕਤ ਹੀ ਪਿੱਛੇ ਮੁੜ ਗਏ, ਸਤਿਗੁਰੂ ਮਹਾਰਾਜ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਜੋ ਮੈਂ ਤੁਹਾਨੂੰ ਗੱਲ ਕਹੀ ਸੀ ਕਿ ਤੁਹਾਨੂੰ ਪਕੜਨ ਵਾਸਤੇ ਫਿਰਦੇ ਹੈ, ਉਹ ਆ ਹੀ ਗਏ ਸਨ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ। ਸਤਿਗੁਰਾਂ ਨੇ ਕਿਹਾ ਕਿ ਜਿਹੜੀ ਸੇਵਾ ਸਿੱਖ ਕਰਦੇ ਆ ਨਾ, ਭਾਵਨਾ ਵਾਲੇ ਸਮਰਪਿਤ ਗੁਰਸਿੱਖ ਕਰਦੇ ਨੇ, ਉਹ ਸੇਵਾ ਤੂੰ ਕਰ ਰਿਹਾ ਹੈ। ਇਸ ਭਾਵਨਾ ਦਾ, ਇਸ ਸੇਵਾ ਦਾ ਫਲ ਤੈਨੂੰ ਇਹ ਮਿਲੇਗਾ ਕਿ ਜਮਾਂ ਵਾਲਾ ਰਸਤਾ ਤੈਨੂੰ ਨਹੀਂ ਵੇਖਣਾ ਪਏਗਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਤੇਰੇ 'ਤੇ ਹੋਈ ਹੈ, ਤੈਨੂੰ ਜਨਮ ਮਰਨ ਦਾ ਦੁੱਖ ਨਹੀਂ ਪਾਉਣਾ ਪਏਗਾ। ਅਗਲੇ ਦਿਨ ਵੀ ਮਹਾਰਾਜ ਸੱਚੇ ਪਾਤਸ਼ਾਹ ਪਠਾਨ ਦੀ ਬੇਨਤੀ ਪ੍ਰਵਾਨ ਕਰਕੇ ਇਸ ਦੀ ਗੜੀ ਵਿੱਚ ਠਹਿਰੇ। ਤੀਸਰੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਦੇ ਨਾਲ ਇਸ ਪਠਾਨ ਨੂੰ ਨਿਵਾਜਦਿਆਂ ਹੋਇਆਂ ਅੱਗੇ ਚਾਲਾ ਪਾਇਆ। ਸਤਿਗੁਰੂ ਜੀ ਅੱਗੇ ਕਰਹਾਲੀ ਨਗਰ ਪਹੁੰਚੇ ਆ, ਜਿੱਥੇ ਇੱਕ ਗੁਰੂ ਘਰ ਦਾ ਮਸੰਦ ਰਹਿੰਦਾ ਡਰਾਕਲ। ਉਹਨੂੰ ਪਤਾ ਲੱਗਾ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੱਧਰ ਆਏ ਨੇ। ਉਹਨੇ ਆਪਣੇ ਘਰਦਿਆਂ ਨੂੰ ਕਹਿ ਦਿੱਤਾ ਕਿ ਜੇਕਰ ਮੇਰੇ ਬਾਰੇ ਕਿਸੇ ਨੇ ਪੁੱਛਿਆ ਨਾ, ਕੋਈ ਸਿੱਖ ਆਇਆ, ਤਾਂ ਉਹਨੂੰ ਕਹਿ ਦਿਓ ਕਿ ਇੱਥੇ ਨਹੀਂ ਹੈ। ਅੰਤਰਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਣਿਆ ਕਿ ਗੁਰੂ ਘਰ ਦਾ ਮਸੰਦ ਕਹਾਉਂਦਾ ਅਤੇ ਸੇਵਾ ਤੋਂ ਡਰਦਾ ਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਕੁਛ ਨਹੀਂ ਕਿਹਾ। ਉੱਥੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਚੱਲ ਕੇ ਅੱਗੇ ਚਿਹਕੇ ਨਗਰ ਪਹੁੰਚਿਆ, ਜਿੱਥੇ ਗੁਰੂ ਘਰ ਦਾ ਉੱਥੇ ਵੀ ਮਸੰਦ ਸਿੱਖ ਹੀ ਰਹਿੰਦਾ, ਭਾਈ ਗਲੌਰਾ, ਜਿਸ ਦੇ ਮਾਤਾ ਪਿਤਾ ਗੁਜ਼ਰ ਗਏ ਸਨ। ਕਿਸੇ ਨੇ ਦੱਸਿਆ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਚੱਲਿਆ ਜਾ, ਤੈਨੂੰ ਓਟ ਆਸਰਾ ਮਿਲ ਜਾਏਗਾ, ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਨਗੇ ਤੇਰੇ ਉੱਪਰ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਉਦੋਂ ਮਾਲਵੇ ਦੀ ਧਰਤੀ 'ਤੇ ਪਹਿਲਾਂ ਵਿਚਰ ਰਹੇ ਸਨ। ਬਚਪਨ ਦੀ ਅਵਸਥਾ ਵਿੱਚ ਗਲੌਰਾ ਸਤਿਗੁਰਾਂ ਦੇ ਪਾਸ ਜਾ ਕੇ ਰਿਹਾ, ਸਤਿਗੁਰਾਂ ਦੇ ਕੋਲ ਹੀ ਵੱਡਾ ਹੋਇਆ, ਜਵਾਨੀ ਦੀ ਅਵਸਥਾ ਵਿੱਚ ਹੋ ਗਿਆ। ਇੱਕ ਵਾਰ ਕੋਈ ਆਦਮੀ ਇਹਦੇ ਪਿੰਡ ਦਾ ਨੇੜਿਓਂ ਦੀ ਲੰਘਣ ਲੱਗਾ, ਉਹਨੂੰ ਮਿਲਿਆ ਬੜੇ ਪ੍ਰੇਮ ਨਾਲ, ਅਤੇ ਫਿਰ ਸਤਿਗੁਰੂ ਜੀ ਦੇ ਪਾਸ ਆ ਗਿਆ, ਆ ਕੇ ਦੱਸਿਆ। ਮਹਾਰਾਜ ਨੇ ਪੁੱਛਿਆ ਕਿ ਕੌਣ ਸੀ, ਬੜੇ ਪਿਆਰ ਨਾਲ ਉਸ ਨੂੰ ਤੂੰ ਮਿਲਿਆ ਸੀ। ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪਿੰਡ ਦਾ ਸੀ। ਸਤਿਗੁਰੂ ਜੀ ਕਹਿੰਦੇ, ਜੇ ਪਿੰਡ ਦਾ ਸੀ ਤਾਂ ਲਿਆਂਦਾ ਕਿਉਂ ਨਹੀਂ ਉਸ ਨੂੰ ਨਾਲ ਲੈ ਕੇ ਆਉਣਾ, ਇੱਥੇ ਕੋਈ ਉਹਦੀ ਸੇਵਾ ਪਾਣੀ ਕਰਦੇ, ਸਤਿਕਾਰ ਕਰਨਾ ਚਾਹੀਦਾ ਸੀ। ਕਹਿਣ ਲੱਗਾ, ਮਹਾਰਾਜ ਹੁਣੇ ਦੇਖਦਾ, ਜੇ ਤੁਰੇ ਜਾਂਦੇ ਹੋਣ ਉਹਨਾਂ ਨੂੰ ਜਾ ਕੇ ਲੈ ਆਉਂਦਾ, ਛੇਤੀ ਜਾ ਕੇ ਲੈ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਨਾਲ ਬਚਨ ਕੀਤੇ ਕਿ ਤੁਹਾਡੇ ਪਿੰਡ ਦਾ ਇਹ ਆ ਭਾਈ ਗਲੌਰਾ, ਸਾਡੇ ਪਾਸੋਂ ਧਨ ਲੈ ਲਓ ਤਾਂ ਇਹਦੇ ਵਿਆਹ ਦੇ ਕਾਰਜ ਪੂਰੇ ਕਰ ਦਿਓ। ਭਾਈ ਗਲੌਰਾ ਉਹਦੇ ਨਾਲ ਚਲਾ ਗਿਆ। ਉਸ ਆਦਮੀ ਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਪਾਸੋਂ ਧਨ ਪ੍ਰਾਪਤ ਕਰਕੇ ਨਗਰ ਵਿੱਚ ਜਾ ਕੇ ਵਿਆਹ ਦੇ ਕਾਰਜ ਸੰਪੂਰਨ ਕੀਤੇ, ਰਿਸ਼ਤਾ ਨਾਤਾ ਕਰਾ ਕੇ। ਉਸ ਭਾਈ ਗਲੌਰੇ ਦੇ ਪਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਿੱਲੀ ਨੂੰ ਜਾਂਦੇ ਹੋਏ ਚਿਹਕੇ ਨਗਰ ਵਿਖੇ ਇਹਦੇ ਪਿੰਡ ਆਏ ਆ, ਤਾਂ ਜਿਹੜਾ ਕਿ ਭਾਵੇਂ ਕਿ ਗੁਰੂ ਘਰ ਦਾ ਮਸੰਦ ਹੈ, ਕਵੀ ਜੀ ਨੇ ਦੱਸਿਆ ਕਿ ਦੁਬਾਰਾ ਜਦੋਂ ਵਿਆਹ ਦਾ ਕਾਰਜ ਕਰਾ ਕੇ ਮਹਾਰਾਜ ਸਾਹਿਬ ਜੀ ਦੇ ਪਾਸ ਜਾ ਕੇ ਰਿਹਾ ਸੀ, ਤਾਂ ਸਤਿਗੁਰੂ ਜੀ ਨੇ ਗੁਰੂ ਘਰ ਦਾ ਮਸੰਦ ਥਾਪ ਦਿੱਤਾ। ਉਸ ਤੋਂ ਬਾਅਦ ਆ ਮਸੰਦਗੀ ਕਰਦਿਆਂ ਹੋਇਆ ਥੋੜ੍ਹਾ ਬਹੁਤਾ ਧਨ ਗੁਰੂ ਘਰ ਵਿੱਚ ਦੇ ਆਉਂਦਾ ਅਤੇ ਬਾਕੀ ਦਾ ਧਨ ਆਪਣੇ ਕੋਲ ਰੱਖ ਲੈਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਹੈ ਇਸ ਤਰ੍ਹਾਂ ਦੇ ਇਸ ਦੇ ਕਰਮ ਦਾ, ਤਾਂ ਵੀ ਮਹਾਰਾਜ ਸਾਹਿਬ ਇਹਦੇ ਪਾਸ ਪਹੁੰਚੇ ਹੈ ਭਾਈ ਗਲੌਰੇ ਦੇ ਕੋਲ। ਪਰ ਇਹਦਾ ਧਨ ਜਿਵੇਂ ਇਹਨੇ ਰੱਖਿਆ ਸੀ ਨਾ ਗੁਰੂ ਘਰ ਦਾ, ਉਸੇ ਤਰ੍ਹਾਂ ਹੀ ਚਲਾ ਗਿਆ, ਕਿਉਂਕਿ ਇਸ ਦੇ ਪਾਸ ਬਹੁਤੇ ਧਨ ਬਾਰੇ ਗੁਆਂਢੀਆਂ ਦਾ ਜੋ ਘਰ ਸੀ ਬ੍ਰਾਹਮਣ ਦਾ, ਉਹਨਾਂ ਨੂੰ ਪਤਾ ਲੱਗਿਆ। ਬ੍ਰਾਹਮਣੀ ਬੜੀ ਚਤੁਰ ਚਲਾਕ ਸੀ, ਗੁਆਂਢਣ ਭਾਈ ਗਲੌਰੇ ਦੀ ਘਰਵਾਲੀ ਭੋਲੀ ਸੀ, ਇਹਨੂੰ ਪੁੱਛਿਆ ਕਿ ਕਿੰਨਾ ਕੁ ਧਨ ਹੈ ਤੁਹਾਡੇ ਕੋਲ। ਬ੍ਰਾਹਮਣੀ ਨੇ ਪੁੱਛਿਆ, ਕਹਿਣ ਲੱਗੀ, ਬਹੁਤ ਧਨ ਹੈ, ਮੋਹਰਾਂ ਬਹੁਤ ਨੇ, ਸੋਨੇ ਦੀਆਂ ਮੋਹਰਾਂ ਵੀ ਨੇ ਅਤੇ ਕਈ ਚਾਂਦੀ ਦੀਆਂ ਮੋਹਰਾਂ ਵੀ ਨੇ। ਚਲਾਕ ਬ੍ਰਾਹਮਣੀ ਕਹਿੰਦੀ ਕਿ ਉਹ ਜਿਹੜੀਆਂ ਚਾਂਦੀ ਦੀਆਂ ਮੋਹਰਾਂ, ਸੋਨੇ ਦੀਆਂ ਮੋਹਰਾਂ ਦੱਬੀਆਂ ਹੋਈਆਂ ਹੈ, ਅਤੇ ਉਹਨਾਂ ਨੂੰ ਹਵਾ ਲਵਾਉਣੀ ਚਾਹੀਦੀ ਆ, ਧੁੱਪ ਲਵਾਉਣੀ ਚਾਹੀਦੀ ਆ, ਜੇ ਧੁੱਪ ਨਾ ਲਵਾਈ ਜਾਵੇ ਤਾਂ ਰੰਗ ਬਦਲ ਜਾਂਦਾ ਆ, ਕਾਲਾ ਜਿਹਾ ਹੀ ਰੰਗ ਹੋ ਜਾਂਦਾ, ਫਿਰ ਕਿਤੇ ਮੋਹਰਾਂ ਕੰਮ ਨਹੀਂ ਆਉਂਦੀਆਂ। ਅਤੇ ਬਹੁਤ ਘਬਰਾਈ ਉਸੇ ਵੇਲੇ ਭਾਈ ਗਲੌਰੇ ਦੀ ਪਤਨੀ, ਕਿਹਾ ਕਿ ਤੂੰ ਇੱਥੇ ਠਹਿਰ, ਕੋਠੇ ਦੀ ਛੱਤ 'ਤੇ ਮੰਜਾ ਲਿਆਂਦਾ, ਉੱਤੇ ਸੋਨੇ ਦੀਆਂ ਮੋਹਰਾਂ ਸੁੱਕਣੇ ਪਾਈਆਂ, ਅਤੇ ਹੇਠਾਂ ਆਪ ਚਲੀ ਜਾਂਦੀ, ਕਹਿੰਦੀ ਕਿ ਤੂੰ ਖਿਲਾਰ ਇਹਨਾਂ ਨੂੰ ਅਤੇ ਮੈਂ ਥੱਲਿਓਂ ਹੇਠਾਂ ਤੋਂ ਲੈ ਕੇ ਆਉਂਦੀ ਹਾਂ। ਉਹਨੇ ਨੂੰ ਬ੍ਰਾਹਮਣੀ ਨੇ ਉਹ ਧਨ ਜਿਹੜਾ ਸੀ ਮੋਹਰਾਂ ਆਪਣੇ ਘਰ ਨੇੜੇ ਹੀ ਸੁੱਟ ਦੇਣੀਆਂ, ਅਤੇ ਉਹਨੂੰ ਭਾਈ ਗਲੌਰੇ ਦੀ ਘਰਵਾਲੀ ਨੂੰ ਪਤਾ ਹੀ ਨਾ ਲੱਗਣ ਦਿੱਤਾ। ਉਹਨਾਂ ਬ੍ਰਾਹਮਣਾਂ ਨੇ ਆਪਣਾ ਬਹੁਤ ਵੱਡਾ ਘਰ ਉੱਚਾ ਉਸਾਰ ਲਿਆ। ਕਵੀ ਜੀ ਨੇ ਦੱਸਿਆ ਕਿ ਦੇਖੋ, ਜਿਹੜਾ ਗੁਰੂ ਘਰ ਦਾ ਧਨ ਸੀ ਨਾ ਗਲੌਰੇ ਨੇ ਭਾਵੇਂ ਇਕੱਠਾ ਕੀਤਾ, ਸੰਗਤ ਦਾ ਧਨ ਉਹਦੇ ਕੰਮ ਆਇਆ ਹੀ ਨਾ, ਫਿਰ ਵੀ ਇਵੇਂ ਹੀ ਚੱਲਿਆ ਜਾਂਦਾ ਹੈ। ਜਿਹੜਾ ਸੰਗਤ ਦਾ ਧਨ ਆਪਣੇ ਵਾਸਤੇ ਆਪਣੀ ਮਰਜ਼ੀ ਦੇ ਨਾਲ ਆਪਣੇ ਸੁੱਖ ਵਾਸਤੇ ਅਸੀਂ ਕੋਲ ਰੱਖਦੇ ਹਾਂ, ਜੇਕਰ ਜਿਹੜਾ ਸੰਗਤ ਵੱਲੋਂ ਖੁਸ਼ੀ ਨਾਲ ਕਿਸੇ ਨੂੰ ਦਿੱਤਾ ਹੋਵੇ ਉਹ ਵੱਖਰੀ ਬਾਤ ਹੈ, ਮਨ ਮਰਜ਼ੀ ਦੇ ਨਾਲ ਜਿਹੜਾ ਹੜੱਪ ਕਰਨਾ ਹੈ ਉਹ ਸਫਲਾ ਨਹੀਂ ਹੈ। ਇਸ ਭਾਈ ਗਲੌਰੇ ਦੇ ਪਾਸ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ ਹਨ। ਜਿਵੇਂ ਅੱਗੇ ਕਥਾ ਵਿਚਾਰ ਆ ਰਹੀ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਬਾਲਕ ਪ੍ਰਤ ਪਾਲਿਓ ਹੋਤੋ।
ਛੋਟੇ ਹੁੰਦਿਆਂ ਜਿਸ ਭਾਈ ਗਲੋਰੇ ਦੀ ਪ੍ਰਤ ਪਾਲਣਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਪਨੇ ਵਿੱਚ ਕੀਤੀ ਸੀ, ਇਸ ਦੀ
ਆਪਣ ਗਲੋਰਾ ਜਾਣ,
ਇਸ ਨੂੰ ਆਪਣਾ ਜਾਣਿਆ ਕਿ ਭਾਈ ਗਲੋਰਾ ਆਪਣਾ ਹੀ ਪ੍ਰਤ ਪਾਲਿਆ ਹੋਇਆ ਹੈ।
ਉਤਰੇ ਤਾਹੇ ਨਿਕੇਤ ਮਹਿ।
ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਗਲੋਰੇ ਦੇ ਘਰ ਵਿਖੇ ਚਿਹਕੇ ਨਾਮ ਦੇ ਨਗਰ ਵਿੱਚ ਉਤਾਰਾ ਕਰ ਰਹੇ ਹਨ।
ਸ਼ੀਲ ਕਿਰਪਾਲ ਮਹਾਨ,
ਸ਼ੀਲ ਸੁਭਾਵ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਭਾਵ ਕਿ ਕਿਸੇ ਦੇ ਔਗਣ ਜਰਨ ਵਾਲੇ ਹਨ। ਔਗਣ ਨਾ ਚਿਤਾਰਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਇਸ ਦੇ ਗ੍ਰਹਿ ਵਿੱਚ ਆਏ।
ਚੌਪਈ ਰੁਚਰ ਪ੍ਰਿਯੰਕ ਦਸਾਵਨ ਕੀਨ,
ਸੁੰਦਰ ਪਲੰਘਾ ਡਾਹਿਆ ਮਹਾਰਾਜ ਸਾਹਿਬ ਜੀ ਦੇ ਬਿਰਾਜਣ ਵਾਸਤੇ ਭਾਈ ਗਲੋਰੇ ਨੇ।
ਛਾਦਿਓ ਆਸ ਤਰਨ ਤਲ ਪੀਨ,
ਸੋਹਣੇ ਵਿਛਾਉਣਿਆਂ ਦੇ ਨਾਲ ਢੱਕਿਆ ਹੈ ਉਸਨੂੰ।
ਹੱਥ ਜੋਰ ਥਿਰ ਬੋਲਿਓ ਸਾਦਰ,
ਤੇ ਸੁੰਦਰ ਪਲੰਘੇ ਦੇ ਉੱਪਰ ਹੇਠਾਂ ਬਹੁਤ ਮੋਟੇ ਸੋਹਣੇ ਸੁੰਦਰ ਵਿਛਾਉਣੇ ਵਿਛਾਏ ਹੈ, ਔਰ ਹੱਥ ਜੋੜ ਕੇ ਬੜੇ ਆਦਰ ਦੇ ਸਹਿਤ ਭਾਈ ਗਲੋਰਾ ਬੇਨਤੀਆਂ ਕਰਦਾ ਹੋਇਆ ਸਤਿਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੈ।
ਬੈਠੇ ਸ਼੍ਰੀ ਗੁਰੂ ਤੇਗ ਬਹਾਦਰ,
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਪਲੰਘੇ ਉੱਪਰ ਸੁਭਾਏਮਾਨ ਹੋਏ।
ਤ੍ਰਿਣ ਦਾਨੇ ਕੀ ਸੇਵ ਸੰਭਾਰ,
ਭਾਈ ਗਲੋਰੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਹਨਾਂ ਘੋੜਿਆਂ ਦੀ ਘਾਹ ਚਾਰੇ ਆਦਿਕ ਦੀ ਸੇਵਾ ਸੰਭਾਲੀ ਹੈ।
ਕਰਵਾ ਇਸ ਬਰ ਬਿਬਦ ਆਹਾਰ,
ਤੇ ਅਨੇਕ ਪ੍ਰਕਾਰ ਦੇ ਸਤਿਗੁਰਾਂ ਵਾਸਤੇ ਔਰ ਸਿੱਖਾਂ ਵਾਸਤੇ ਭੋਜਨ ਪ੍ਰਸ਼ਾਦ ਦੇ ਪਦਾਰਥ ਤਿਆਰ ਕਰਵਾਏ।
ਸਵਾਦਲ ਮਧੁਰ ਸਨਿਗਧ ਖਵਾਇਓ,
ਸਵਾਦਲਾ ਭੋਜਨ ਮਿੱਠਾ ਭੋਜਨ ਸਨਿਗਧ ਜੋ ਬੜੇ ਹੀ ਸੁੰਦਰ ਤਰੀਕੇ ਨਾਲ ਘਿਓ ਦੇ ਸਹਿਤ ਥਿੰਦਾ ਤਿਆਰ ਕੀਤਾ ਹੋਇਆ ਛਕਾਇਆ।
ਬਹੁਰ ਸਕਲ ਸਿੱਖਨ ਤ੍ਰਿਪਤਾਇਓ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾ ਕੇ ਸਿੱਖਾਂ ਨੂੰ ਵੀ ਪ੍ਰਸ਼ਾਦਾ ਛਕਾ ਕੇ ਤ੍ਰਿਪਤ ਕੀਤਾ।
ਬਸੇ ਨਿਸਾ ਮਹਿ ਪੌਡਨ ਕੀਨ,
ਰਾਤ ਦੇ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਬਿਰਾਜੇ ਆਰਾਮ ਕੀਤਾ।
ਸੁਪਤ ਜਥਾ ਸੁਖ ਗੁਰੂ ਪ੍ਰਬੀਨ,
ਅੰਤਰਜਾਮੀ ਸਤਿਗੁਰਾਂ ਨੇ ਜਿਵੇਂ ਕਿ ਸਰੀਰਕ ਆਰਾਮ ਪ੍ਰਾਪਤ ਹੋ ਜਾਵੇ ਤਿਵੇਂ ਆਰਾਮ ਕਰਕੇ
ਰਹੀ ਜਾਮ ਜਾਗੇ ਸੁਚ ਜਾ ਤਾਰੀ,
ਪਹਿਰ ਰਾਤ ਰਹਿੰਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਠਣਾ ਕੀਤਾ, ਸੋਚ ਕਰਿਆ, ਇਸ਼ਨਾਨ ਸੋਧਿਆ।
ਮੱਜਨ ਕਰਿਓ ਬਿਮਲ ਬਰਬਾਰੀ,
ਉਜਲ ਜਲ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਇਸ਼ਨਾਨ ਕੀਤਾ।
ਸੱਚ ਦਾ ਆਨੰਦ ਬ੍ਰਹਮ ਇੱਕ ਆਹੇ,
ਜੋ ਆਪਣਾ ਨਿਜ ਸਰੂਪ ਹੈ ਸਤ ਚੇਤਨ ਬ੍ਰਹਮ ਆਨੰਦ ਸਰੂਪ, ਉਸ ਵਿੱਚ ਆਪਣਾ ਧਿਆਨ ਟਿਕਾਇਆ ਸਤਿਗੁਰੂ ਜੀ ਨੇ।
ਬੈਠੇ ਸਿਤ ਕਰ ਬ੍ਰਿਤ ਤਿਸ ਮਾਹੇ,
ਤੇ ਸ ਪਰਮੇਸ਼ੁਰ ਵਾਹਿਗੁਰੂ ਦੇ ਵਿੱਚ ਆਪਣੀ ਸੁਰਤੀ ਬਿਰਤੀ ਨੂੰ ਟਿਕਾ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹਨ।
ਦਿਨ ਕਰ ਚੜਿਓ ਬਿਲੋਚਨ ਖੋਲੇ,
ਤੇ ਜਦੋਂ ਦਿਨ ਚੜਿਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੇਤਰ ਖੋਲੇ ਹਨ।
ਮਨਹੋ ਕਮਲ ਦਲ ਅਲੀ ਅਡੋਲੇ,
ਕਵੀ ਜੀ ਦੱਸਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੰਨਾ ਸੁੰਦਰ ਮੁਖੜਾ ਸੱਜ ਰਿਹਾ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਮੁਖਾਰ ਬਿੰਦ ਤੇ ਸੋਹਣੇ ਨੇਤਰ ਇਵੇਂ ਸੱਜਦੇ ਹਨ ਜਿਵੇਂ ਕਮਲ ਦੇ ਉੱਤੇ ਕਾਲੇ ਭੌਰੇ ਬੈਠੇ ਹੋਣ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖੜੇ ਅਤੇ ਨੇਤਰ ਸੋਹਣੇ ਸੁੰਦਰ ਸੱਜ ਰਹੇ।
ਇੱਕ ਬਾਸੁਰ ਤਹਿਕੀਨ ਮੁਕਾਮੋ,
ਇੱਕ ਦਿਨ ਤੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਗਲੋਰੇ ਪਾਸ ਆਪਣਾ ਟਿਕਾਣਾ ਰੱਖਿਆ।
ਮਿਲੈ ਸਿੱਖ ਸੁਨ ਸੁਨ ਗੁਰਨਾਮੋ,
ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਸਿੱਖ ਹੈ ਨਾ, ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਨਾਮ ਸੁਣ ਸੁਣ ਕੇ ਕਿ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਥੇ ਆਏ ਆ ਤਾਂ ਅਸੀਂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਾਈਏ, ਉਹ ਕਿਸੇ ਹਕੂਮਤ ਦੇ ਅਹਿਲਕਾਰ ਦੀ ਸਿਪਾਹੀ ਦੀ ਨਾਮ ਪਰਵਾਹ ਕਰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਦੇ ਪਾਸ ਦਰਸ਼ਨ ਕਰਨ ਆਏ।
ਅਨਕ ਅਕੋਰ ਆਨ ਕਰ ਜੋਰ ਹੈ,
ਤੇ ਅਨੇਕਾਂ ਹੀ ਭੇਟਾਵਾਂ ਲੈ ਕੇ ਆਉਂਦੇ, ਦੋਵੇਂ ਹੱਥ ਜੋੜ ਕੇ ਨਮਸਕਾਰਾਂ ਕਰਦੇ।
ਦਰਸ ਬਿਲੋ ਕਹਿ ਚਰਨ ਨਿਹੋਰ ਹੈ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਮਨਾਉਂਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਮਸਕਾਰਾਂ ਕਰਦੇ ਦਰਸ਼ਨ ਕਰਦੇ ਹਨ।
ਜ਼ਿਮੀਦਾਰ ਗਨ ਗ੍ਰਾਮ ਮਝਾਰਾ,
ਨਗਰ ਦੇ ਵਿੱਚ ਜਿਹੜੇ ਜ਼ਿਮੀਦਾਰ ਸਿੱਖ ਵੀ ਹਨ,
ਸਭਨ ਆਨ ਪਦ ਪਰ ਸਿਰ ਧਾਰਾ,
ਸਭਨਾਂ ਨੇ ਆ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਮਸਤਕ ਟੇਕਿਆ।
ਜਿਮ ਗੁਰ ਭਨਿਓ ਜਿਨਹੋ ਤਿਮ ਮਾਨਿਓ,
ਕਵੀ ਜੀ ਦੱਸਦੇ ਆ ਕਿ ਸਾਧ ਸੰਗਤ ਜੀ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਕਿਹਾ ਹੋਇਆ ਬਚਨ ਮੰਨਿਆ,
ਤਿੰਨ ਕੋ ਬਰ ਸੁਖਦਾਏ ਬਖਾਨਿਓ,
ਉਹਨਾਂ ਨੂੰ ਸੁਖਦਾ ਤੇ ਸਤਿਗੁਰੂ ਜੀ ਨੇ ਬਹੁਤ ਉੱਤਮ ਵਰ ਬਖਸ਼ਿਸ਼ ਕੀਤੇ।
ਮਾਨਿਓ ਜਿਨਹੋ ਨਾ ਸ਼ਰਧਾ ਲਿਆਏ,
ਮਾਨਿਓ ਜਿਨਹੋ ਨਾ ਸ਼ਰਧਾ ਲਿਆਏ, ਸ਼ਰਧਾ ਆਪਣੇ ਹਿਰਦੇ ਦੇ ਵਿੱਚ ਲਿਆ ਕੇ ਜਿਨ੍ਹਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਨਹੀਂ ਮੰਨਿਆ।
ਤਿੰਨ ਪ੍ਰਤ ਬੋਲੇ ਸਹਿਜ ਸੁਭਾਏ,
ਉਹਨਾਂ ਦੇ ਤਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਸਹਿਜ ਸੁਭਾਵਕ ਹੀ ਜੋ ਬਚਨ ਕਰਦੇ ਪੂਰੇ ਹੁੰਦੇ।
ਜਥਾ ਹੁਤਾਸਨ ਮਹਿਦ ਪ੍ਰਕਾਸ਼ੇ,
ਕਵੀ ਜੀ ਦੱਸਦੇ ਆ ਕਿ ਜਿਵੇਂ ਹੁਤਾਸਨ ਜੋ ਅਗਨੀ ਹੈ ਬਹੁਤ ਹੀ ਜ਼ਿਆਦਾ ਪ੍ਰਕਾਸ਼ਮਾਨ ਹੁੰਦੀ ਹੈ।
ਹੋਏ ਸਮੀਪ ਦੁੱਖ ਸੀਤ ਬਿਨਾਸੇ,
ਤੇ ਠੰਡ ਵੇਲੇ ਜਦੋਂ ਕੋਈ ਮਨੁੱਖ ਪ੍ਰਕਾਸ਼ ਰਹੀ ਅੱਗ ਦੇ ਨੇੜੇ ਹੁੰਦਾ ਹੈ ਤਾਂ ਉਸ ਵੇਲੇ ਠੰਡ ਦਾ ਦੁੱਖ ਦੂਰ ਹੁੰਦਾ ਨੇੜੇ ਹੋਣ ਕਰਕੇ।
ਲਖ ਹੈ ਨਾ ਤੇਜ ਬੀਚ ਬਰ ਜਾਏ,
ਪਰ ਜੇ ਕੋਈ ਸੋ ਨੇੜੇ ਹੋਣ ਤੋਂ ਛੱਡ ਕੇ ਹੋਰ ਸਗੋਂ ਆਪ ਵਿੱਚ ਪ੍ਰਵੇਸ਼ ਹੋ ਜਾਵੇ ਕਿ ਅੱਗ ਦੇ ਵਿੱਚ ਹੀ ਪ੍ਰਵੇਸ਼ ਹੋ ਜਾਈਏ, ਇਸ ਤਰ੍ਹਾਂ ਜਿਹੜਾ ਕੋਈ ਕਰੇ
ਜਰਹੇ ਅੰਗ ਸੰਕਟ ਬਡ ਪਾਏ,
ਜਿਹੜਾ ਨਾ ਸਮਝੇ ਨਾ ਪਤਾ ਹੋਵੇ ਅਚਨਚੇਤ ਅੱਗ ਦੇ ਵਿੱਚ ਪ੍ਰਵੇਸ਼ ਹੋ ਜਾਏ ਤਾਂ ਉਹਦੇ ਸਰੀਰ ਦੇ ਅੰਗ ਸੜ ਜਾਂਦੇ ਆ, ਬਹੁਤ ਜ਼ਿਆਦਾ ਉਸਨੂੰ ਦੁਖੀ ਹੋਣਾ ਪੈਂਦਾ।
ਤਿਮ ਸਤਿਗੁਰ ਕੀ ਸੇਵਾ ਹੈ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਤ ਕਵੀ ਜੀ ਦੱਸਦੇ ਨੇ ਕਿ ਖਾਲਸਾ ਜੀ ਇਸ ਤਰ੍ਹਾਂ ਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਤੇਜ ਪ੍ਰਤਾਪ ਹੈ। ਜਿਹੜਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਪ੍ਰੇਮ ਦੇ ਸਹਿਤ ਆਉਂਦਾ ਹੈ ਨਾ, ਉਸ ਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੁੱਖ ਦੂਰ ਕਰਦੇ ਹਨ।
ਅਦਬ ਸਹਿਤ ਕਰ ਸਭ ਸੁਖ ਲਹੈ,
ਅਦਬ ਦੇ ਸਹਿਤ ਜਿਹੜਾ ਸੇਵਾ ਕਰੇ ਮਹਾਰਾਜ ਜੀ ਦੀ ਸੰਗਤ ਕਰੇ ਸਾਰੇ ਸੁਖ ਪਾ ਲੈਂਦਾ।
ਨਿਰਭੈ ਹੋਏ ਸ਼ਰਧਾ ਜਿਨ ਛੀਨ,
ਜਿਹਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਭੈ ਨਹੀਂ ਨਾ ਹਿਰਦੇ ਦੇ ਵਿੱਚ ਧਾਰਨ ਕੀਤਾ, ਸ਼ਰਧਾ ਤਿਆਗ ਦਿੱਤੀ ਹੈ।
ਕਰਹਿ ਅਵਗਿਆ ਲਹਿ ਦੁਖ ਪੀਨ,
ਜਿਹੜਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭੈ ਨਹੀਂ ਹਿਰਦੇ ਵਿੱਚ ਕਰਦਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕਰਦਾ ਹੈ ਅਤੇ ਉਹਨੂੰ ਬਹੁਤਾ ਜ਼ਿਆਦਾ ਦੁਖੀ ਹੋਣਾ ਹੀ ਪੈਂਦਾ।
ਦੂਰ ਦੇਸ਼ ਕੀ ਸੰਗਤ ਆਈ,
ਇਸ ਪ੍ਰਕਾਰ ਕਵੀ ਜੀ ਨੇ ਦੱਸਿਆ ਹੈ, ਸਾਧ ਸੰਗਤ ਆਪ ਜੀ ਨੂੰ ਪਤਾ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇੱਕ ਆਪ ਹੁਦਰਾ ਮਨੁੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕਰਨ ਵਾਸਤੇ ਆਇਆ ਸੀ। ਉਸ ਨੇ ਬਲਦੀ ਹੋਈ ਬੀੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਨੂੰ ਸੁੱਟੀ ਹੈ, ਭਾਵੇਂ ਕਿ ਦੋ ਸਿਵਲ ਪੁਲਿਸ ਵਾਲਿਆਂ ਨੇ ਫੜ ਕੇ ਉਸ ਨੂੰ ਬਾਹਰ ਕੱਢਿਆ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਰਹਿਣ ਵਾਲੇ ਜਿਹੜੇ ਪਹਿਰੇਦਾਰ ਹੈ ਨਾ, ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁਰਾਤਨ ਸਮੇਂ ਹਰ ਵੇਲੇ ਤਿਆਰ ਬਰ ਤਿਆਰ ਸ਼ਸਤਰਧਾਰੀ ਸਿੰਘ ਆਸ ਪਾਸ ਰਿਹਾ ਕਰਦੇ ਸਨ, ਅਤੇ ਉਹਨਾਂ ਦੀ ਢਿਲਿਆਈ ਹੈ ਨਾ ਹੀ ਉਹ ਪ੍ਰਬੰਧਕਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਵਾਸਤੇ ਪਹਿਰਾ ਰੱਖਿਆ ਹੋਇਆ ਸੀ, ਕਿਉਂਕਿ ਜਿੱਥੇ ਕਿਤੇ ਕੋਈ ਇਹਨਾਂ ਦਾ ਪ੍ਰਧਾਨ ਆ ਜਾਂਦਾ ਉਸਦੇ ਅੱਗੇ ਪਿੱਛੇ ਸਭ ਲੋਕ ਤੁਰੇ ਫਿਰਦੇ ਆ, ਬੜੀਆਂ ਟਾਸਕਾਂ ਫੋਰਸਾਂ ਅੱਗੇ ਪਿੱਛੇ ਹੁੰਦੀਆਂ ਨੇ, ਕੋਈ ਅੱਗੇ ਹੁੰਦੇ ਆ ਕੋਈ ਪਾਸੇ ਹੁੰਦੇ ਆ, ਅਤੇ ਸੰਗਤਾਂ ਨੂੰ ਇੰਨਾ ਯਤਨ ਕਰਦੇ ਆ ਕਿ ਕੋਈ ਵੀ ਅਦਬ ਦੇ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲ ਨਹੀਂ ਜਾ ਸਕਦਾ, ਸੁਤੇ ਸਿੱਧ ਹੀ ਕਈਆਂ ਨੂੰ ਧੱਕੇ ਮਾਰ ਮਾਰ ਕੇ ਇੱਧਰ ਉੱਧਰ ਆਸੇ ਪਾਸੇ ਕੀਤਾ ਜਾਂਦਾ ਕਿ ਸਾਡੇ ਜੀ ਪ੍ਰਧਾਨ ਆ ਰਹੇ ਨੇ, ਅਤੇ ਉੱਥੇ ਕਿੰਨੀ ਉਹ ਸਾਵਧਾਨਤਾ ਵਰਤਦੇ ਆ ਆਪਣੇ ਪ੍ਰਧਾਨ ਨੂੰ ਲਿਆਉਣ ਵਾਸਤੇ। ਪਰ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦਾ ਸਰੂਪ ਨੇ, ਰਾਜਿਆਂ ਦੇ ਵੱਡੇ ਰਾਜੇ ਮਹਾਰਾਜੇ ਸਰੂਪ ਹਨ, ਸਤਿਗੁਰੂ ਸਾਹਿਬ ਜੀ ਦੀ ਸੇਵਾ ਵਾਸਤੇ ਕੋਈ ਤਿਆਰੀ ਨਹੀਂ ਹੈ, ਕੋਈ ਸਾਵਧਾਨੀ ਨਹੀਂ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਥਾਨ ਹੋਵੇ, ਸ਼ਸਤਰ ਉੱਥੇ ਸਜਾਏ ਹੋਣ, ਅਤੇ ਉਹਨਾਂ ਸਿੱਖਾਂ ਦੇ ਉਸ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸਥਾਨ ਹੋਵੇ ਔਰ ਉਹਨਾਂ ਸਤਿਗੁਰਾਂ ਦੇ ਸ਼ਸਤਰ ਸਜਾਏ ਹੋਣ, ਔਰ ਉੱਥੇ ਦੁਸ਼ਟਾਂ ਦਾ ਨਾਸ ਕਰਨ ਵਾਲਾ ਖਾਲਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ ਹੋਵੇ, ਅਤੇ ਉੱਥੇ ਆਣ ਕੇ ਕੋਈ ਬੇਅਦਬੀ ਕਰਨ ਦੀ ਹਿੰਮਤ ਕਰ ਜਾਵੇ ਬਹੁਤ ਜ਼ਿਆਦਾ ਹੀ ਇਹ ਨਮੋਸ਼ੀ ਵਾਲੀ ਗੱਲ ਹੈ। ਸੋ ਜਿਸ ਨੇ ਬੇਅਦਬੀ ਕੀਤੀ ਹੈ ਉਹਨੂੰ ਤਾਂ ਦੁੱਖ ਪਾਉਣਾ ਹੀ ਪੈਣਾ ਹੈ, ਪਰ ਜੋ ਹੈ ਢਿਲਿਆਈ ਹੈ ਜਿਹੜੇ ਉਹਨਾਂ ਉਹ ਵੀ ਆਪ ਜੋ ਇਸ ਢਿਲਿਆਈ ਦਾ ਕਾਰਨ ਬੇਅਦਬੀ ਦਾ ਕਾਰਨ ਆਪ ਬਣੇ ਦੋਸ਼ੀ ਬਣੇ ਹਨ। ਇਸ ਲਈ ਜਿਹੜੇ ਪ੍ਰਬੰਧ ਕਰਨ ਦਾ ਜੇਕਰ ਚਾਅ ਹੁੰਦਾ ਨਾ ਪ੍ਰਬੰਧ ਲੈਣ ਦਾ, ਉਹਨਾਂ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਵਿਸ਼ੇਸ਼ ਕਰਕੇ ਜਿਹੜੇ ਤਖ਼ਤ ਸਾਹਿਬਾਨ ਦੇ ਪ੍ਰਬੰਧ ਹੈ ਉਹ ਤਾਂ ਉਸ ਵਿੱਚ ਤਾਂ ਥੋੜ੍ਹੀ ਜਿੰਨੀ ਕਦੇ ਵਾਸਤੇ ਵੀ ਸਾਧ ਸੰਗਤ ਢਲਿਆਈ ਨਹੀਂ ਹੋਣੀ ਚਾਹੀਦੀ। ਸੋ ਇੱਥੇ ਕਵੀ ਜੀ ਦੱਸਦੇ ਹਨ ਕਿ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕਰਦੇ ਆ ਨਾ ਉਹਨਾਂ ਨੂੰ ਕਦੇ ਸੁੱਖ ਨਹੀਂ ਪਾਉਣਾ ਪੈਂਦਾ।
ਦੂਰ ਦੇਸ਼ ਕੀ ਸੰਗਤ ਆਈ,
ਸੋ ਦੁਖੀ ਹੀ ਹੁੰਦੇ ਆ, ਸੁੱਖ ਨਹੀਂ ਪਾਇਆ ਜਾਂਦਾ ਉਹਨਾਂ ਦੇ ਪਾਸੋਂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਚਿਹਕੇ ਨਗਰ ਵਿਖੇ ਭਾਈ ਗਲੌਰੇ ਪਾਸ ਰਹੇ ਆ, ਉੱਥੇ ਹੀ ਬਹੁਤ ਸਾਰੀ ਸੰਗਤ ਦੂਰ ਦੇਸ਼ ਤੋਂ ਚੱਲ ਕੇ ਆਈ ਸਤਿਗੁਰਾਂ ਪਾਸ।
ਦਰਸ਼ਨ ਲੈ ਅਕੋਰ ਅਰਪਾਈ,
ਤੇ ਮਹਾਰਾਜ ਸਾਹਿਬ ਜੀ ਦੇ ਆਣ ਕੇ ਸੰਗਤ ਨੇ ਦਰਸ਼ਨ ਕੀਤੇ ਤੇ ਭੇਟਾਵਾਂ ਅਰਪਣ ਕੀਤੀਆਂ ਸਤਿਗੁਰਾਂ ਪਾਸ।
ਨਿਸਾ ਦੂਸਰੀ ਕੀਨ ਸਬਾਸ,
ਦੂਸਰੀ ਰਾਤ ਵੀ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਭਾਈ ਗਲੌਰੇ ਦੇ ਪਾਸ ਹੀ ਵਾਸਾ ਰੱਖਿਆ।
ਕਿਰਪਾ ਧਾਰ ਜਾਣਿਓ ਨਿਜ ਦਾਸ,
ਆਪਣਾ ਦਾਸ ਸਮਝ ਕੇ ਕਿਰਪਾ ਕੀਤੀ ਉਸ ਦੇ ਪਾਸ ਮਹਾਰਾਜ ਸੱਚੇ ਪਾਤਸ਼ਾਹ ਰਹੇ।
ਸੇਵਾ ਕਰੀ ਸਕਲ ਵਿਦ ਨੀਕੀ,
ਤੇ ਸਭ ਤਰ੍ਹਾਂ ਕਰਕੇ ਭਾਈ ਗਲੌਰੇ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਭਾਵਨਾ ਨਾਲ ਸੇਵਾ ਕੀਤੀ।
ਗੁਰ ਮਹਿਮਾ ਮਹਿ ਸ਼ਰਧਾ ਹੀ ਕੀ,
ਆਪਣੇ ਹਿਰਦੇ ਦੀ ਸ਼ਰਧਾ ਬਣਾਈ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਮਹਿਮਾ ਸਮਝ ਕੇ।
ਭਈ ਪ੍ਰਾਤ ਤਿਆਰੀ ਕਰਵਾਈ,
ਜਦੋਂ ਸਵੇਰ ਦਾ ਸਮਾਂ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੇ ਪਾਸੋਂ ਵਿਦਾ ਹੋਣ ਤੇ ਤਿਆਰੀ ਕਰਵਾਈ ਵਿਦਾ ਹੋਣ ਵਾਸਤੇ।
ਨਿਕਟ ਗਲੌਰਾ ਲੀਨ ਬੁਲਾਈ,
ਭਾਈ ਗਲੌਰੇ ਨੂੰ ਸਤਿਗੁਰੂ ਜੀ ਨੇ ਆਪਣੇ ਪਾਸ ਸੱਦ ਲਿਆ।
ਇੱਕ ਤਰਕਸ਼ ਤੀਰਨ ਸੋਂ ਭਰਿਓ,
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਹੀ ਸੁੰਦਰ ਤਰਕਸ਼ ਜਿਹੜਾ ਪੱਥਾ ਏ ਬਹੁਤ ਸੋਹਣੇ ਤਿੱਖੇ ਤੀਰਾਂ ਦੇ ਨਾਲ ਭਰਿਆ ਹੋਇਆ।
ਹੋਏ ਪ੍ਰਸੰਨ ਗੁਰ ਬਖਸ਼ਣ ਕਰਿਓ,
ਪ੍ਰਸੰਨ ਹੋ ਕੇ ਮਹਾਰਾਜ ਸਾਹਿਬ ਜੀ ਨੇ ਭਾਈ ਗਲੌਰੇ ਨੂੰ ਸੁੰਦਰ ਪੱਥਾ ਤੀਰਾਂ ਸਮੇਤ ਬਖਸ਼ਿਆ।
ਕਹਿਓ ਧਰਮ ਮਹਿ ਦ੍ਰਿੜਤਾ ਕੀਜੈ,
ਨਾਲ ਬਚਨ ਕੀਤੇ ਕਿ ਧਰਮ ਦੇ ਵਿੱਚ ਭਾਈ ਗਲੌਰਿਆ ਪ੍ਰਪਕ ਰਹਿਣਾ ਤੂੰ।
ਬੰਸ ਸਮੇਤ ਸਕਲ ਸੁਖ ਲੀਜੈ,
ਜੇਕਰ ਧਰਮੀ ਬਣਿਆ ਰਹੇਗਾ ਨਾ ਤਾਂ ਫਿਰ ਆਪਣੀ ਅੰਸ਼ ਵੰਸ਼ ਦੇ ਸਮੇਤ ਸਾਰੇ ਸੁਖ ਪਾਵੇਂਗਾ।
ਜੇਕਰ ਜਾਹੇ ਧਰਮ ਤੇ ਹਾਰ,
ਜੇਕਰ ਧਰਮ ਤੋਂ ਹਾਰ ਜਾਵੇਂਗਾ ਧਰਮ ਛੱਡ ਦੇਵੇਂਗਾ।
ਸੰਤਤ ਦਾਰਦ ਲਹਿ ਉਦਾਰ,
ਤੇ ਤੇਰੇ ਇਸ ਧਰਮ ਤੋਂ ਮੁਨਕਰ ਹੋਣ ਕਰਕੇ ਤੇਰੀ ਸੰਤਾਨ ਨੂੰ ਵੀ ਦਲਿੱਦਰ ਪਾਉਣਾ ਪਵੇਗਾ।
ਸੁਖ ਨਹਿ ਪਾਏ ਜਾਏ ਤੁਵ ਪ੍ਰਾਨ,
ਤੇ ਸੁਖ ਨਹੀਂ ਪਾਵੇਂਗਾ ਜੇ ਤੂੰ ਧਰਮ ਛੱਡ ਦਿੱਤਾ, ਤੇਰੇ ਪ੍ਰਾਣਾਂ ਦਾ ਅੰਤ ਹੋ ਜਾਣਾ ਫਿਰ ਛੇਤੀ ਹੀ।
ਇਮ ਸਮਝੋ ਰੱਖ ਧਰਮ ਮਹਾਨ,
ਇਸ ਤਰ੍ਹਾਂ ਸਾਡਾ ਬਚਨ ਸਮਝ ਲੈ, ਧਰਮ ਧਾਰਨ ਕਰਕੇ ਰੱਖੀ, ਧਰਮੀ ਬਣ ਕੇ ਰਹੀ।
ਸਿੱਖਿਆ ਅਪਰ ਦਈ ਗੁਰ ਤਾਹੇ,
ਤੇ ਕਵੀ ਜੀ ਦੱਸਦੇ ਹਨ ਸਾਧ ਸੰਗਤ ਭਾਈ ਗਲੌਰੇ ਨੂੰ ਹੋਰ ਵੀ ਸਿੱਖਿਆ ਸਤਿਗੁਰੂ ਜੀ ਨੇ ਬਖਸ਼ੀ।
ਹੈ ਅਰੂਢ ਚਾਲੇ ਮਗ ਮਾਹੇ,
ਮਹਾਰਾਜ ਸੱਚੇ ਪਾਤਸ਼ਾਹ ਆਪ ਘੋੜੇ ਤੇ ਸਵਾਰ ਹੋ ਕੇ ਪੰਜਾਂ ਸਿੱਖਾਂ ਭਾਈ ਮਤੀ ਦਾਸ ਭਾਈ ਗੁਰਦਿੱਤਾ ਜੀ ਆਦਿਕ ਸਿੱਖਾਂ ਸਹਿਤ ਅੱਗੇ ਚੱਲ ਪਏ।
ਮੁਖ ਕਰ ਪੂਰਬ ਦਿਸ਼ਾ ਪਿਆਨੇ,
ਪੂਰਬਲੀ ਦਿਸ਼ਾ ਵੱਲ ਮੁਖ ਕਰਕੇ ਜਾ ਰਹੇ ਹਨ ਸਤਿਗੁਰੂ ਜੀ।
ਭਇਓ ਗਲੌਰਾ ਧਨੀ ਮਹਾਨੇ,
ਤੇ ਗਲੌਰੇ ਬਾਰੇ ਕਵੀ ਜੀ ਦੱਸਦੇ ਨੇ ਭਾਈ ਗਲੌਰਾ ਬਾਅਦ ਵਿੱਚ ਬੜਾ ਧਨਾਟ ਬਣ ਗਿਆ।
ਹਾਂਸੀ ਅਰ ਹਿਸਾਰ ਲਓ ਗ੍ਰਾਮੂ,
ਹਾਂਸੀ ਤੇ ਹਿਸਾਰ ਆਦਿਕ ਜਿਹੜੇ ਸ਼ਹਿਰ ਹਨ,
ਸੰਗਤ ਤੇ ਅਨ ਹੈ ਧਨ ਧਾਮੂ,
ਇਹਨਾਂ ਸ਼ਹਿਰਾਂ ਵਿੱਚੋਂ ਸਿੱਖ ਸੰਗਤਾਂ ਦੇ ਪਾਸੋਂ ਗੁਰੂ ਘਰ ਦਾ ਧਨ ਇਕੱਠਾ ਕਰਕੇ ਆਪਣੇ ਘਰ ਵਿੱਚ ਲੈ ਆਉਂਦਾ।
ਰੰਗਰ ਜਾਟ ਗ੍ਰਾਮ ਗਨ ਤਿਨਕੇ,
ਆਪਣੇ ਘਰ ਵਿੱਚ ਲਿਆਉਂਦਾ, ਕੁਝ ਧਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਗੁਰ ਅਸਥਾਨਾਂ 'ਤੇ ਪਹੁੰਚਾ ਦਿੰਦਾ, ਬਾਕੀ ਦਾ ਧਨ ਆਪਣੇ ਕੋਲ ਰੱਖ ਲੈਂਦਾ। ਔਰ ਇਸ ਬਾਬਤ ਕਵੀ ਜੀ ਹੁਣ ਦੱਸਦੇ ਹਨ ਹੋਰ ਇਸ ਦੀ ਅਗਾਂਹ ਜਿਹੜੀ ਅੰਤ ਸਮੇਂ ਦੀ ਕਿਸ ਤਰ੍ਹਾਂ ਦੀ ਹਾਲਤ ਭਾਈ ਗਲੌਰੇ ਦੇ ਹੋਈ। ਭਾਵੇਂ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਬਹੁਤ ਕੀਤੀਆਂ, ਫਿਰ ਵੀ ਇਸ ਦੇ ਔਗਣ ਨਾ ਚਿਤਾਰਦਿਆਂ ਹੋਇਆ, ਪਰ ਗੁਰੂ ਮਹਾਰਾਜ ਸਾਹਿਬ ਜੀ ਦਾ ਬਚਨ ਜਿਹੜਾ ਫਿਰ ਵੀ ਇਹ ਮੰਨ ਨਾ ਸਕਿਆ।
ਰੰਗਰ ਜਾਟ ਗ੍ਰਾਮ ਗਨ ਤਿਨਕੇ,
ਇਸ ਦੇ ਇਲਾਕੇ ਦੇ ਵਿੱਚ ਰੰਗੜਾਂ ਦੇ ਵੀ ਬਹੁਤ ਸਾਰੇ ਨਗਰ ਸਨ ਅਤੇ ਜੱਟ ਜ਼ਿਮੀਂਦਾਰ ਵੀ ਬਹੁਤੇ ਰਹਿੰਦੇ ਸੀ।
ਪਰੇ ਵਿਰੋਧ ਪਰਸ ਪਰ ਗਿਣ ਕੇ।
ਰੰਗੜਾਂ ਦਾ ਤੇ ਜੱਟਾਂ ਦਾ ਆਪਸ ਵਿੱਚ ਬੜਾ ਵਿਰੋਧ ਹੋ ਗਿਆ।
ਫਿਰਤ ਗਲੌਰਾ ਦੋਨੋਂ ਮਾਹੀ,
ਇਹਨਾਂ ਦੋਹਾਂ ਪਾਰਟੀਆਂ ਦੇ ਵਿੱਚ ਭਾਈ ਗਲੌਰਾ ਫਿਰਦਾ ਸੀ, ਦੋਹਾਂ ਤਰ੍ਹਾਂ ਦੇ ਦੋਹਾਂ ਪੱਖਾਂ ਵਿੱਚ, ਜੱਟਾਂ ਵਿੱਚ ਵੀ ਵਿਚਰਦਾ ਸੀ ਔਰ ਰੰਗੜਾਂ ਦੇ ਵਿੱਚ ਵੀ ਜਾਂਦਾ ਸੀ।
ਗੁਰ ਪ੍ਰਤਾਪ ਤੇ ਰੋਕਹਿ ਨਾਹੀ,
ਧੰਨ ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਦੇ ਤੇਜ ਪ੍ਰਤਾਪ ਦੁਆਰਾ ਇਹਨੂੰ ਕੋਈ ਰੋਕਦਾ ਨਹੀਂ ਸੀ।
ਰੰਗੜ ਬ੍ਰਿੰਦਨ ਦੇ ਵਿਸ਼ਵਾਸ,
ਆਪਣੇ ਵਿੱਚ ਆਉਣ ਤੋਂ ਨਾ ਹੀ ਰੰਗੜੇ ਨੂੰ ਮਨ੍ਹਾ ਕਰਦੇ ਸੀ ਭਾਈ ਗਲੌਰੇ ਨੂੰ, ਅਤੇ ਨਾ ਹੀ ਜੱਟ ਰੋਕਦੇ ਸਨ। ਇਸ ਭਾਈ ਗਲੌਰੇ ਨੇ ਬਹੁਤ ਸਾਰੇ ਰੰਗੜਾਂ ਨੂੰ ਵਿਸ਼ਵਾਸ ਦਿੱਤਾ।
ਗ੍ਰਾਮ ਜੱਟ ਜਿਹੇ ਆਨ ਸੁਪਾਸ,
ਅਤੇ ਉਹਨਾਂ ਨੂੰ ਆਖਿਆ ਕਿ ਮੈਂ ਤੁਹਾਡੇ ਪਾਸ ਜੱਟਾਂ ਨੂੰ ਲੈ ਕੇ ਆਉਂਦਾ ਹਾਂ। ਜੱਟ ਜ਼ਿਮੀਂਦਾਰ ਉਹਨੇ ਜੋ ਇਕੱਠੇ ਕਰਕੇ ਰੰਗੜਾਂ ਦੇ ਕੋਲ ਲਿਆਂਦੇ।
ਕਹਿਓ ਲੰਘਾਏ ਦਿਓ ਮੈਂ ਆਗੇ,
ਸੋ ਗ੍ਰਾਮ ਜੱਟ ਜਹ ਆਨ ਸੋ ਪਾਸ, ਜਿੱਥੇ ਜੋ ਨਗਰ ਹੈ ਜੱਟਾਂ ਦਾ ਉੱਥੇ ਰੰਗੜਾਂ ਨੂੰ ਇਕੱਠੇ ਕਰਕੇ ਭਾਈ ਗਲੌਰੇ ਨੇ ਲੈ ਕੇ ਆਉਂਦਾ ਹੈ।
ਕਹਿਓ ਲੰਘਾਏ ਦਿਓ ਮੈਂ ਆਗੇ,
ਤੇ ਰੰਗੜਾਂ ਨੂੰ ਆਖਿਆ ਕਿ ਮੈਂ ਤੁਹਾਨੂੰ ਜੱਟਾਂ ਦੇ ਨੇੜਿਓਂ ਦੀ ਲੰਘਾਵਾਂਗਾ, ਤੁਹਾਨੂੰ ਰਾਹ ਉਹਨਾਂ ਦੇ ਪਾਸੋਂ ਦਿਵਾ ਦੇਵਾਂਗਾ।
ਇਸ ਭਰੋਸੇ ਤੇ ਸੋ ਨਹਿ ਭਾਗੇ,
ਤੇ ਇਹ ਭਰੋਸਾ ਉਹਨਾਂ ਰੰਗੜਾਂ ਨੇ ਭਾਈ ਗਲੌਰੇ ਤੇ ਕੀਤਾ ਕਿ ਇਹ ਸਾਡੇ ਨਾਲ ਹੀ ਹੈ, ਉਹ ਭੱਜੇ ਨਹੀਂ ਜੱਟਾਂ ਤੋਂ ਡਰਦੇ ਹੋਏ।
ਰੰਗੜ ਬ੍ਰਿੰਦ ਸੋ ਦਏ ਕਟਾਏ,
ਤੇ ਇਹਦੇ ਭਰੋਸੇ ਉਹ ਰੰਗੜ ਬਿਨਾਂ ਸ਼ਸਤਰਾਂ ਤੋਂ ਜੱਟਾਂ ਦੇ ਕੋਲ ਆ ਗਏ, ਤੇ ਜੱਟ ਜਿਹੜੇ ਸੀ ਅੱਗੇ ਇਹਨਾਂ ਰੰਗੜਾਂ ਦੇ ਵੈਰੀ ਸੀ, ਇਹਨਾਂ ਨੇ ਇਕੱਠਿਆਂ ਹੋ ਕੇ ਜਿਹੜੇ ਜਿੰਨੇ ਕੁ ਰੰਗੜ ਭਾਈ ਗਲੌਰੇ ਨੇ ਨਾਲ ਆਏ ਸਨ ਉਹਨਾਂ ਨੂੰ ਵੱਢ ਦਿੱਤਾ।
ਨਹਿ ਮੂਰਖ ਨੇ ਲੀਨ ਬਚਾਏ,
ਤੇ ਇਸ ਤਰ੍ਹਾਂ ਇਹਨੇ ਮੂਰਖਤਾ ਕੀਤੀ। ਕਵੀ ਜੀ ਦੱਸਦੇ ਆ ਕਿ ਭਾਈ ਗਲੌਰੇ ਨੇ ਆਪਣਾ ਧਰਮ ਨਹੀਂ ਰੱਖਿਆ। ਸਤਿਗੁਰੂ ਜੀ ਨੇ ਕਿਹਾ ਸੀ ਕਿ ਧਰਮ ਧਾਰਨ ਕਰਕੇ ਰੱਖੀ ਧਰਮ ਨਾ ਹਾਰੀ। ਇਹਨੂੰ ਚਾਹੀਦਾ ਸੀ ਕਿ ਰੰਗੜਾਂ ਨੂੰ ਜੱਟਾਂ ਦੇ ਕੋਲੋਂ ਬਚਾਉਂਦਾ, ਪਰ ਇਹਨੇ ਉਹਨਾਂ ਨੂੰ ਬਚਾਇਆ ਨਾ।
ਤਿਸ ਅਧਰਮ ਤੇ ਸੋ ਮਰ ਗਇਓ,
ਐਸਾ ਸੋ ਅਧਰਮ ਕਰਨ ਕਰਕੇ ਹੀ ਇਹ ਜੋ ਭਾਈ ਗਲੌਰਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਵਚਨ ਸੀ ਕਿ ਜੇ ਤੂੰ ਧਰਮ ਹਾਰ ਜਾਵੇਂਗਾ ਤਾਂ ਛੇਤੀ ਹੀ ਤੇਰੇ ਪ੍ਰਾਣਾਂ ਦਾ ਅੰਤ ਹੋਵੇਗਾ। ਇਸੇ ਕਰਕੇ ਐਸਾ ਅਧਰਮ ਕੀਤਾ ਨਾ ਜਿਹੜਾ ਇਸਨੇ ਆਪਣੇ ਵਿਸ਼ਵਾਸ 'ਤੇ ਰੰਗੜਾਂ ਨੂੰ ਜੱਟਾਂ ਦੇ ਨੇੜੇ ਲਿਆ ਕੇ ਮਰਵਾ ਦਿੱਤਾ, ਜਿਸ ਕਰਕੇ ਇਹਦਾ ਭਾਈ ਗਲੌਰੇ ਦਾ ਵੀ ਆਪਣਾ ਅੰਤ ਹੋ ਗਿਆ।
ਬੰਸ ਅਧਿਕ ਦਰਿਦਰੀ ਭਇਓ,
ਅਤੇ ਇਹਦੀ ਵੰਸ਼ ਦੇ ਵਿੱਚ ਬਹੁਤਾ ਜ਼ਿਆਦਾ ਦਲਿੱਦਰ ਪੈ ਗਿਆ। ਜਿਹੜੇ ਇਹਦੇ ਵੰਸ਼ ਦੇ ਵਿੱਚ ਲੋਕ ਨੇ ਔਲਾਦ ਦੇ ਵਿੱਚ, ਉਹ ਬਹੁਤੇ ਹੀ ਕੰਗਾਲ ਹੋ ਗਏ।
ਭੋਜਨ ਕੀ ਚਿੰਤਾ ਘਰ ਮਾਹੇ,
ਇੱਥੋਂ ਤੱਕ ਕਿ ਭੋਜਨ ਦੀ ਵੀ ਬਹੁਤ ਜ਼ਿਆਦਾ ਚਿੰਤਾ ਹੋਣ ਲੱਗ ਪਈ ਘਰ ਵਿੱਚ।
ਕਬ ਖੈ ਹੈ ਕਬ ਪੈ ਹੈ ਨਾਹੇ,
ਅਤੇ ਕਦੇ ਭੋਜਨ ਮਿਲਦਾ ਇਹਦੀ ਔਲਾਦ ਨੂੰ ਅਤੇ ਕਦੇ ਨਾ ਮਿਲਦਾ।
ਇਸੀ ਦਸ਼ਾ ਮਹਿ ਅਬਲੋ ਅਹੈ,
ਅਤੇ ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਭਾਈ ਗਲੌਰੇ ਅਤੇ ਭਾਵੇਂ ਮਹਾਰਾਜ ਸਾਹਿਬ ਨੇ ਬਖਸ਼ਿਸ਼ ਕੀਤੀ ਸੀ, ਪਰ ਪਹਿਲਾਂ ਸੁਚੇਤ ਵੀ ਕੀਤਾ ਸੀ ਕਿ ਜੇ ਬਚਨ ਮੰਨੇਗਾ ਤਾਂ ਚੜ੍ਹਦੀ ਕਲਾ ਹੋਵੇਗੀ, ਜੇਕਰ ਤੂੰ ਧਰਮ ਹਾਰ ਗਿਆ ਤਾਂ ਫਿਰ ਛੇਤੀ ਹੀ ਤੇਰਾ ਨਾਸ ਹੋ ਜਾਣਾ ਹੈ ਔਰ ਘਰ ਵਿੱਚ ਔਲਾਦ ਵਿੱਚ ਕੰਗਾਲਤਾ ਵੀ ਆ ਜਾਵੇਗੀ। ਇਸ ਪ੍ਰਕਾਰ ਜਿਹੜਾ ਕਵੀ ਜੀ ਦੱਸਦੇ ਹਨ ਕਿ ਐਸੀ ਹਾਲਤ ਵਿੱਚ ਹੁਣ ਕੰਗਾਲ ਹੀ ਤੁਰੇ ਫਿਰਦੇ ਹਨ।
ਹਮਨੇ ਪਿਖੇ ਸਿੰਘ ਕਬ ਕਹੈ,
ਅਤੇ ਹੁਣ ਤੱਕ ਕਵੀ ਜੀ ਕਹਿੰਦੇ ਕਿ ਮੈਂ ਆਪ ਵੇਖਿਆ, ਆਪਣੇ ਸਮੇਂ ਵਿੱਚ ਦੀ ਗੱਲ ਤੁਹਾਨੂੰ ਦੱਸਦਾ, ਆਪ ਉਹਨਾਂ ਦੀ ਹਾਲਤ ਵੇਖ ਕੇ ਹੀ ਤੁਹਾਨੂੰ ਦੱਸਿਆ। ਸਾਧ ਸੰਗਤ ਜੀ,
ਸਤਿਗੁਰ ਚਹਿਕੇ ਤੇ ਚੱਲ ਆਏ,
ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਿਰ ਚਹਿਕੇ ਨਗਰ ਤੋਂ ਚੱਲ ਕੇ ਅੱਗੇ ਚਲੇ ਗਏ।
ਕਰੜਾ ਗ੍ਰਾਮ ਪ੍ਰਥਮ ਗੁਰ ਥਾਏ,
ਅਤੇ ਜਿਹੜਾ ਕਰੜਾ ਨਾਮ ਦਾ ਨਗਰ ਹੈ ਜਿੱਥੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੋ ਨਾਨਕ ਮਤੇ ਨੂੰ ਜਾਂਦਿਆਂ ਹੋਇਆਂ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਠਹਿਰੇ ਸਨ।
ਗਮਨੇ ਜਬ ਸ਼੍ਰੀ ਸਤ ਸ਼੍ਰੀ ਨਾਨਕ ਮਤੇ,
ਨਾਨਕ ਮਤੇ ਸ਼੍ਰੀ ਨਾਨਕ ਮਤੇ, ਸੋ ਸ੍ਰੀ ਗੁਰੂ ਨਾਨਕ ਮਤਾ ਜਿੱਥੇ ਅਸਥਾਨ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਉੱਧਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਜਾ ਰਹੇ ਸੀ।
ਹਰਗੋਬਿੰਦ ਗੁਰ ਉਤਰੇ ਹੋਤੇ,
ਅਤੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਰੜੇ ਨਗਰ ਵਿਖੇ ਉਸ ਵੇਲੇ ਉਤਰੇ ਸਨ, ਰਾਹ ਵਿੱਚ ਉਤਾਰਾ ਕੀਤਾ ਸੀ।
ਬਹਿਰ ਗ੍ਰਾਮ ਤੇ ਅਹੈ ਸਥਾਨ,
ਨਗਰ ਤੋਂ ਬਾਹਰ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਅਸਥਾਨ ਬਣਿਆ ਹੋਇਆ ਯਾਦ ਵਿੱਚ
ਪਹੁੰਚੇ ਆਨ ਗੁਰੂ ਭਗਵਾਨ।
ਪਰਮੇਸ਼ਰ ਸਰੂਪ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹੁਣ ਆ ਪਹੁੰਚੇ ਹਨ ਇਸ ਨਗਰ ਵਿੱਚ, ਜਿੱਥੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਵੀ ਆਏ ਸਨ।
ਉੱਤਰ ਪਰੇ ਅਸ ਬੰਧਨ ਕੀਨੇ,
ਸਤਿਗੁਰੂ ਜੀ ਨੇ ਉਤਾਰਾ ਕੀਤਾ, ਸਿੱਖਾਂ ਸੇਵਕਾਂ ਨੇ ਉੱਥੇ ਡੇਰਾ ਲਗਾਉਣ ਵਾਸਤੇ ਘੋੜੇ ਬੰਨ ਦਿੱਤੇ ਹਨ।
ਸ਼ੁਭ ਆਸਨ ਪਰ ਗੁਰੂ ਅਸੀਨੇ,
ਤੇ ਸ੍ਰੇਸ਼ਟ ਆਸਣ ਤੇ ਮਹਾਰਾਜ ਸੱਚੇ ਪਾਤਸ਼ਾਹ ਸੁਭਾਇਮਾਨ ਹੋਏ।
ਤਹਾਂ ਮਸੰਦ ਬਸ ਹੈ ਮਤ ਮੂਡਾ,
ਤੇ ਕਵੀ ਜੀ ਦੱਸਦੇ ਹੈ ਕਿ ਉੱਥੇ ਵੀ ਇੱਕ ਮੂਰਖ ਮਤ ਵਾਲਾ ਮਸੰਦ ਰਹਿੰਦਾ ਸੀ ਗੁਰੂ ਘਰ ਦਾ।
ਜੋ ਨਾ ਲਖ ਹੈ ਆਸ਼ੈ ਗੁਰ ਗੂਢਾ,
ਜਿਹੜਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦੇ ਗੂੜ ਆਸ਼ੇ ਸਿਧਾਂਤ ਨੂੰ ਨਹੀਂ ਸੀ ਆਪਣੇ ਚਿੱਤ ਵਿੱਚ ਸਮਝਦਾ।
ਤੁਰਕੇਸ਼ਵਰ ਸਭ ਦੇਸ਼ ਵਿਦੇਸ਼,
ਇਹਨੇ ਸੋਚਿਆ ਇਸ ਮੂਰਖ ਮਤ ਵਾਲੇ ਮਸੰਦ ਨੇ ਕਿ ਜਿਹੜਾ ਤੁਰਕਾਂ ਦਾ ਬਾਦਸ਼ਾਹ ਔਰੰਗਜ਼ੇਬ ਹੈ, ਉਸ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੇ ਸਿਪਾਹੀ ਪਸਾਰੇ ਖਿਲਾਰੇ ਹੋਏ ਹਨ।
ਖੋਜ ਹੈ ਗੁਰ ਕੋ ਸੁਣਿਓ ਵਿਸ਼ੇਸ਼,
ਉਸ ਜ਼ਾਲਮ ਬਾਦਸ਼ਾਹ ਵੱਲੋਂ ਭੇਜੇ ਹੋਏ ਸਿਪਾਹੀ ਜੋ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਲੱਭਦੇ ਫਿਰਦੇ ਹਨ।
ਮੈਂ ਨਹਿ ਮਾਰਿਓ ਜਾਉ ਕਦਾਈ,
ਇਸ ਨੇ ਇਸ ਤਰ੍ਹਾਂ ਸੋਚਿਆ ਆਪਣੇ ਮਨ ਵਿੱਚ ਗੁਰੂ ਘਰ ਦੇ ਮਸੰਦ ਨੇ ਕਿ ਜਿਹੜਾ ਧਨ ਪਦਾਰਥ ਇਕੱਠਾ ਕੀਤਾ ਹੋਇਆ ਉਹ ਕਿਵੇਂ ਖਾਣਾ ਹੈ ਫਿਰ, ਜੇਕਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਕੋਲ ਕਿਤੇ ਨਿਵਾਸ ਦਿੱਤਾ, ਸਤਿਗੁਰਾਂ ਦੇ ਪਾਸ ਚਲਾ ਗਿਆ, ਇਹ ਨਾ ਹੋਵੇ ਕਿ ਫੜ ਕੇ ਸਿਪਾਹੀ ਔਰੰਗਜ਼ੇਬ ਦੇ ਮੈਨੂੰ ਮਾਰ ਹੀ ਦੇਣ, ਇਸ ਲਈ ਕਿਤੇ ਮੇਰਾ ਪਤਾ ਨਾ ਲੱਗ ਜਾਵੇ ਕਿ ਇੱਥੇ ਰਹਿੰਦਾ ਹੈ ਮਸੰਦ।
ਅਸ ਚਿੰਤਾ ਬਹੁਰ ਦੇ ਉਪਾਈ,
ਕਿਤੇ ਮੈਂ ਮਾਰਿਆ ਨਾ ਜਾਵਾਂ, ਬੜੀ ਚਿੰਤਾ ਇਹਨੇ ਆਪਣੇ ਮਨ ਵਿੱਚ ਮੂਰਖ ਮਤ ਵਾਲੇ ਮਸੰਦ ਕੀਤੀ।
ਸੁਣ ਕੇ ਸਤਿਗੁਰ ਕੋ ਆਗਵਨੂ,
ਤੇ ਇਹਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਦੋਂ ਆਉਣਾ ਸੁਣਿਆ ਕਿ ਇੱਥੇ ਇਸ ਨਗਰ ਵਿੱਚ ਮਹਾਰਾਜ ਆ ਗਏ ਹਨ।
ਦੁਰ ਕਰ ਰਹਿਓ ਆਪਣੇ ਭਵਨੂ,
ਤੇ ਆਪਣੇ ਘਰ ਵਿੱਚ ਇਹ ਲੁਕਿਆ ਰਿਹਾ। ਕਵੀ ਜੀ ਕਹਿੰਦੇ ਕਿ ਲੁਕ ਕੇ ਹੀ ਰਿਹਾ, ਕਿਤੇ ਪਤਾ ਨਾ ਲੱਗ ਜਾਵੇ, ਇਹ ਨਾ ਹੋਵੇ ਕਿ ਕੋਈ ਸਿੱਖ ਆਖੇ ਕਿ ਤੂੰ ਮਸੰਦ ਹੈ ਗੁਰੂ ਘਰ ਦਾ, ਤੂੰ ਜਾ ਸਤਿਗੁਰਾਂ ਦੇ ਕੋਲ, ਜਾਂ ਜਾ ਕੇ ਦੱਸ ਦੇਵੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਕਿ ਮਹਾਰਾਜ ਮਸੰਦ ਇੱਥੇ ਹੀ ਹੈ, ਉਹਨੂੰ ਲਿਆਈਏ ਸੱਦ ਕੇ। ਇਸ ਲਈ ਇਹ ਪਹਿਲਾਂ ਹੀ ਇਹ ਘਰ ਵਿੱਚ ਲੁਕਿਆ ਰਿਹਾ।
ਭਾਖਿਓ ਤ੍ਰੀਅ ਸੋਂ ਕੋ ਜੇ ਹਕਾਰ ਹੈ,
ਆਪਣੀ ਘਰਵਾਲੀ ਨੂੰ ਇਹਨੇ ਕਹਿ ਦਿੱਤਾ ਕਿ ਜੇਕਰ ਮੈਨੂੰ ਬੁਲਾਵੇ ਕੋਈ,
ਨਹੀਂ ਇਹਾਂ ਤਿਸ ਦੇਹ ਉਚਾਰੈ,
ਉਹਨੂੰ ਫਿਰ ਆਖਣਾ ਕਿ ਇੱਥੇ ਨਹੀਂ ਹੈ ਉਹ।
ਅੰਤਰ ਜਾਮੀ ਲੱਖ ਬਿਦ ਸਾਰੀ,
ਆਖ ਦੇਵੀ ਕਿ ਇੱਥੇ ਨਹੀਂ ਹੈ, ਘਰ ਦੇ ਵਿੱਚ ਨਹੀਂ ਹੈ, ਹੋਰ ਕਿਤੇ ਕਿਤੇ ਕੰਮ ਗਿਆ ਹੋਇਆ। ਅੰਤਰ ਜਾਮੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੂੜ ਮਤੀ ਮਸੰਦ ਦੀ ਇਹ ਗੱਲ ਚਿੱਤ ਦੀ ਜਾਣੀ ਹੈ।
ਕਹਿਓ ਨਾ ਕੁਛ ਤੂੰ ਛਨ ਮੁਖ ਧਾਰੀ,
ਸਾਰੀ ਇਹਦੇ ਵਿਧੀ ਸੁਭਾਅ ਦੀ ਜਾਣੀ ਹੈ। ਮਹਾਰਾਜ ਸਾਹਿਬ ਜੀ ਚੁੱਪ ਰਹੇ, ਕੋਈ ਬਚਨ ਨਹੀਂ ਇਸ ਬਾਰੇ ਆਖਿਆ।
ਮਿਲਿਓ ਏਕ ਰਾਹਕ ਤਬ ਆਏ,
ਇੱਕ ਜ਼ਿਮੀਂਦਾਰ ਆ ਕੇ ਸ਼ਰਧਾ ਨਾਲ ਸਤਿਗੁਰਾਂ ਨੂੰ ਮਿਲਿਆ।
ਕੁਛ ਕ ਸੇਵਕੀਨ ਵੱਥ ਲਿਆਏ,
ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਹੈ। ਆਪਣੇ ਚਿੱਤ ਵਿੱਚ ਹਕੂਮਤ ਦਾ ਡਰ ਨਹੀਂ ਕੀਤਾ, ਕੁਝ ਕੁ ਵਸਤੂਆਂ ਲਿਆ ਕੇ ਮਹਾਰਾਜ ਸਾਹਿਬ ਜੀ ਦੇ ਪਾਸ ਅਰਪਣ ਕੀਤੀਆਂ।
ਭਏ ਪ੍ਰਸੰਨ ਦਰਬ ਗੁਰ ਦੀਨੋ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਉੱਪਰ ਵੀ ਖੁਸ਼ ਹੋ ਗਏ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ ਉਹਨੂੰ ਬਹੁਤਾ ਧੰਨ ਬਖਸ਼ਿਸ਼ ਕੀਤਾ।
ਸ਼੍ਰੀ ਮੁਖ ਤੇ ਫੁਰਮਾਵਨ ਕੀਨੋ,
ਆਪਣੇ ਸ੍ਰੇਸ਼ਟ ਮੁਖਾਰ ਬਿੰਦ ਤੋਂ ਉਸ ਨੂੰ ਬਚਨ ਫਰਮਾਇਆ ਹੈ ਰਾਹਕ ਕਿਰਸਾਨ ਨੂੰ।
ਕੂਪ ਕੇ ਬਾਪੀ ਦੇਹ ਬਨਵਾਏ,
ਭਾਈ ਜਿਹੜਾ ਤੈਨੂੰ ਧੰਨ ਦਿੱਤਾ ਹੈ ਨਾ, ਇਹ ਪਰਉਪਕਾਰ ਦਾ ਕਾਰਜ ਤੂੰ ਕਰਨਾ, ਇਹ ਸੇਵਾ ਤੈਨੂੰ ਸੌਂਪੀ ਹੈ, ਜਾਂ ਖੂਹ ਲਗਾਉਣਾ ਹੈ ਲੋਕਾਂ 'ਤੇ ਉਪਕਾਰ ਹਿੱਤ, ਜਾਂ ਕੋਈ ਬੌਲੀ ਤਿਆਰ ਕਰਵਾ ਦੇ ਇਸ ਧਨ ਦੁਆਰਾ।
ਇਸ ਥਲ ਉਪਬਨ ਸਗਨ ਲਗਾਏ,
ਅਤੇ ਇਹ ਤੈਨੂੰ ਬਹੁਤਾ ਧਨ ਬਖਸ਼ਿਸ਼ ਕੀਤਾ ਹੈ, ਇਸ ਥਾਂ 'ਤੇ ਨੇੜੇ ਬੜੇ ਸੰਘਣੇ ਬਾਗ ਵੀ ਤੂੰ ਲਗਾਵੀ।
ਇਮ ਕਹਿ ਨਿਸਾ ਬਸੇ ਗੋਸਾਈ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੇਵਾ ਕਰਨ ਵਾਲੇ ਜ਼ਿਮੀਂਦਾਰ 'ਤੇ ਬਖਸ਼ਿਸ਼ ਕੀਤੀ ਹੈ, ਉਹਨੂੰ ਅੱਗੇ ਸੇਵਾ ਬਖਸ਼ਿਸ਼ ਕੀਤੀ, ਖੂਹ ਜਾਂ ਬੌਲੀ ਲਗਾ ਦੇ, ਅਤੇ ਨਾ ਜਾਂ ਫਿਰ ਸੁੰਦਰ ਬਾਗ ਲਗਵਾ ਦੀ ਇਸ ਧਨ ਦੁਆਰਾ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਰਾਤ ਇੱਥੇ ਵਸੇ ਹਨ।
ਭਈ ਪ੍ਰਾਤ ਤਿਆਰੀ ਕਰਵਾਈ।
ਤੇ ਸਵੇਰ ਹੋਣ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਗੇ ਜਾਣ ਵਾਸਤੇ ਤਿਆਰੀ ਕਰਵਾਈ ਹੈ।
ਜ਼ੀਨ ਤੁਰੰਗਨ ਪਾਏ ਸੁਹਾਏ।
ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਘੋੜੇ ਉੱਪਰ ਕਾਠੀ ਪਵਾ ਕੇ ਆਪ ਉੱਪਰ ਸੁਭਾਏਵਾਨ ਹੋਏ।
ਭਏ ਅਰੁਡਨ ਪੰਥ ਸਦਾਏ।
ਤੇ ਸਵਾਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਰਸਤੇ ਤੇ ਚੱਲ ਪਏ ਹਨ।
ਇੱਕ ਦੋਏ ਮੰਜ਼ਲ ਦੀਰਗਾ ਚਾਲੇ।
ਇੱਕ ਦੋ ਮੰਜ਼ਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਵ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਪੈਂਡਾ ਕਰਨਾ, ਇਸ ਨੂੰ ਕਿਹਾ ਜਾਂਦਾ ਹੈ ਕਿ ਮੰਜ਼ਲ ਮਾਰਨੀ ਹੈ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਸੋ ਇੱਕ ਦੋ ਦਿਨ ਤੱਕ ਪੈਂਡਾ ਕਰਦਿਆਂ ਹੋਇਆਂ ਅਗਾਂਹ ਵਿਚਰੇ ਹਨ।
ਬਾਂਗਰ ਦੇਸ਼ ਵਿਖੇ ਸਿੱਖ ਨਾਲੇ।
ਤੇ ਬਾਂਗਰ ਦੇਸ਼ ਵਿੱਚ ਜਿਹੜਾ ਕਿ ਬਾਂਗਰ ਦੇਸ਼ ਸਾਧ ਸੰਗਤ ਜੋ ਕਰਨਾਲ ਕੈਂਥਲ ਆਦਿਕ ਦਾ ਜੋ ਇਲਾਕਾ ਹੈ, ਇਸ ਨੂੰ ਬਾਂਗਰ ਦੇਸ਼ ਦਾ ਨਾਮ ਕਵੀ ਜੀ ਨੇ ਦੱਸਿਆ ਹੈ, ਔਰ ਜਿਸ ਨੂੰ ਸੰਸਕ੍ਰਿਤ ਗ੍ਰੰਥਾਂ ਵਿੱਚ ਨਰਦਕ ਵੀ ਕਿਹਾ, ਇਸ ਇਲਾਕੇ ਨੂੰ ਬਾਂਗਰ ਦੇਸ਼ ਦਾ ਇਲਾਕਾ ਇਹ ਕਿਹਾ ਜਾਂਦਾ ਹੈ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ ਹਨ।
ਬਾਂਗਰ ਦੇਸ਼ ਵਿਖੇ ਸਿੱਖ ਨਾਲੇ, ਖੜਕ ਗ੍ਰਾਮ ਨੀ ਅਗਰੋਧ ਵਿਸਾਲਾ।
ਤੇ ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੋ ਪਹੁੰਚੇ ਹਨ, ਖੜਕ ਨਾਮ ਦਾ ਨਗਰ ਹੈ ਨੀ ਅਗਰੋਧ ਵਿਸਾਲਾ, ਜਿੱਥੇ ਬਹੁਤ ਵੱਡਾ ਬੋੜ ਦਾ ਰੁੱਖ ਹੈ।
ਤਾਹਾਂ ਜਾਏ ਡੇਰਾ ਗੁਰਡਾਲਾ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੋੜ ਦੇ ਰੁੱਖ ਹੇਠਾਂ ਜਾ ਕੇ ਡੇਰਾ ਲਗਾਇਆ।
ਜ਼ੀਨ ਉਤਾਰੇ ਤ੍ਰਿਣ ਅਨਵਾਏ।
ਸਿੱਖਾਂ ਸੇਵਕਾਂ ਨੇ ਘੋੜਿਆਂ ਤੋਂ ਕਾਠੀਆਂ ਲਾਹੀਆਂ ਨੇ, ਔਰ ਘਾਹ ਚਾਰਾ ਆਦਿਕ ਘੋੜਿਆਂ ਵਾਸਤੇ ਲਿਆਂਦਾ ਹੈ।
ਦਈ ਨਿਹਾਰੀ ਹੈ ਤ੍ਰਿਪਤਾਏ।
ਘੋੜਿਆਂ ਨੂੰ ਚਾਰਾ ਲਿਆ ਕੇ ਖਵਾਇਆ ਏ, ਨਿਹਾਰੀਆਂ ਦਿੱਤੀਆਂ, ਤ੍ਰਿਪਤ ਕੀਤਾ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਖੜਕ ਨਾਮ ਦੇ ਨਗਰ ਵਿਖੇ ਪਹੁੰਚੇ ਹਨ। ਇਵੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਵਿਚਰਦੇ ਹੋਏ ਅਗਾਂਹ ਜਾ ਰਹੇ ਹਨ। ਆਗਰੇ ਵੱਲ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਪਹੁੰਚਦੇ ਹਨ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਭਾਵਨਾ ਵਾਲਿਆਂ ਨੇ ਬਖਸ਼ਿਸ਼ ਦੇ ਬਚਨ ਮਹਾਰਾਜ ਸਾਹਿਬ ਜੀ ਦੇ ਪਾਸੋਂ ਪ੍ਰਾਪਤ ਕੀਤੇ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ, ਔਰ ਜਿਹੜੇ ਭਾਵਨਾ ਤੋਂ ਹੀਣੇ ਸਨ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਤੋਂ ਵਾਂਝੇ ਰਹੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪ੍ਰਸੰਨਤਾ ਨਾਮ ਪ੍ਰਾਪਤ ਕਰ ਸਕੇ। ਸੋ ਇਹ ਪ੍ਰਸੰਗ ਵਿਚਾਰੇ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਣੇ ਭਾਵਨਾ ਵਾਲੇ ਸਿੱਖਾਂ ਸੇਵਕਾਂ ਤੋਂ ਸਾਨੂੰ ਵੀ ਸ਼ਰਧਾ ਭਾਵਨਾ ਹਿਰਦਿਆਂ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਪ੍ਰਤੀ ਬਚਨ ਕਮਾਉਣ ਦੀ ਦਾਤ ਬਖਸ਼ਿਸ਼ ਕਰਨ, ਜਿਸ ਕਰਕੇ ਗੁਰਸਿੱਖੀ ਕਮਾ ਕੇ ਆਪਣੇ ਜਨਮ ਜੀਵਨ ਸਫਲੇ ਕਰ ਸਕੀਏ। ਭੁੱਲਾਂ ਚੁੱਕਾਂ ਦੀ ਮੁਆਫ਼ੀ ਅਗਾਹ ਵਾਸਤੇ ਸਤਿਗੁਰੂ ਮਹਾਰਾਜ ਸਾਧ ਸੰਗਤ ਸਮਤ ਬਖਸ਼ਿਸ਼ ਕਰਨੀ ਜੀ।
ਖੜਕ ਗ੍ਰਾਮ ਨੀ ਅਗਰੋਧ ਵਿਸਾਲਾ, ਤਾਹਾਂ ਜਾਏ ਡੇਰਾ ਗੁਰਡਾਲਾ। ਜ਼ੀਨ ਉਤਾਰੇ ਤ੍ਰਿਣ ਅਨਵਾਏ, ਦਈ ਨਿਹਾਰੀ ਹੈ ਤ੍ਰਿਪਤਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦਿ।